बिल्कुल ठीक सुनिया, ते हुण इना दा स्टोर भी खुल गया है।
ब्रम्पटन दे सब तो वड़े फर्नीचर स्टोर्स विचों एक सोडी फर्नीचर ते हुण COVID-19 दे दौरान इना दी वेबसाइट sodifurniture.com ते जाओ अते अपनी पसंदा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुण खुल चुकी है। फॉर मोर इन्फॉर्मेशन कॉल 9058747171।
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ। ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਓ ਛਾਏ ਪਏ ਨੇ ਕੈਨੀ ਤਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
9059336 36 36
9057936336 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਸਭਨਾ ਮਰਨਾ ਆਇਆ,
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info। ਟੈਲੀਫੋਨ 2893723300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नू होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग सैलेड पास्ता सब कुछ खा के आवांगे। टेक आउट अते डिलीवरी ली कॉल करो 905-458-1770 905-458-1777। ताजे स्वाद ले खाने ले याद रखो शिकागोज पिज़्ज़ा ट्विस्ट।
HK टायर सेंटर, तुसी इत्थों किसी भी किस्म दीआं गड्डियां ते ट्रकां दे टायर खरीद सकदे हो। नवें अते पुराने ट्रक अते कारां दे टायर, वख-वख कंपनियां दे टायर जिवें कि कॉन्टीनेंटल, ब्रिजस्टोन, हैंकॉक, मिशलिन, डनलॉप, योकोहामा अते चाइनीज कंपनियां दे टायर, ओह वी बहुत ही वधिया अते वाजिब कीमतां ते। मिसिस सागर लोकेशन ते कॉल करो 647-295-4600 जां फिर लंडन 647-401-8230 जां फिर अज इन्हां दे लोकेशन ते पहुंचो 6191 अटलांटिक ड्राइव मिसिस सागर।
ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਤੁਸੀਂ ਰੁੱਝੇ ਹੋਏ ਹੋ ਬਹੁਤ, ਕਿਉਂਕਿ ਚੋਣਾਂ ਵਾਲੇ ਦਿਨ ਆਮ ਬੰਦਾ ਜਿਹੜਾ ਹੀਰੋ ਹੁੰਦਾ, ਪਰ ਚੋਣਾਂ ਤੋਂ ਅਗਲੇ ਦਿਨ ਹੀ ਉਹਨੂੰ ਅਹਿਸਾਸ ਹੁੰਦਾ ਕਿ ਉਹ ਤਾਂ ਜ਼ੀਰੋ ਸੀ, 4 ਸਾਲਾਂ ਲਈ ਉਹਨੇ ਜ਼ੀਰੋ ਰਹਿਣਾ। ਖੈਰ, ਇਹਨਾਂ ਮਸਲਿਆਂ 'ਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਨੇ, ਉਹਨਾਂ ਨੂੰ ਅਸੀਂ ਲਾਈਨ 'ਤੇ ਲਿਆ, ਸਮਾਂ ਉਹਨਾਂ ਕੋਲ ਥੋੜ੍ਹਾ ਹੁੰਦਾ, ਆਪਾਂ ਉਹਨਾਂ ਦੀ ਗੱਲਬਾਤ ਸੁਣਾਂਗੇ। ਡਾਕਟਰ ਬਲਜਿੰਦਰ ਸਿੱਖੋਂ ਤਰਖੀ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਨੇ, ਉਹਨਾਂ ਦੀ ਸ਼ਖਸੀਅਤ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ, ਵਿਗਿਆਨਿਕ ਐਂਗਲ ਤੋਂ ਹਰ ਇੱਕ ਮਸਲੇ ਬਾਰੇ, ਹਰ ਇੱਕ ਵਰਤਾਰੇ ਬਾਰੇ ਗੱਲ ਕਰਨਾ ਉਹਨਾਂ ਦੀ ਆਦਤ ਤਾਂ ਹੈਗੀ ਹੈਗੀ ਆ। ਲੋਕ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ, ਬੜੀ ਰੀਝ ਦੇ ਨਾਲ ਸੁਣਦੇ ਨੇ। ਸਾਡੇ ਦਰਮਿਆਨ ਹਾਜ਼ਰ ਨੇ ਜੀ ਫੋਨ 'ਤੇ, ਅਸੀਂ ਉਹਨਾਂ ਨੂੰ ਲਾਈਨ 'ਤੇ ਲਿਆ। ਡਾਕਟਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਧੰਨਵਾਦ ਚਰਨਜੀਤ, ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਧੰਨਵਾਦ ਇਸ ਕਰਕੇ ਤੁਸੀਂ ਬੜੇ ਸ਼ੋਰਟ ਨੋਟਿਸ ਦੇ ਉੱਤੇ ਸਮਾਂ ਕੱਢਿਆ, ਮਿਹਰਬਾਨੀ ਬਹੁਤ ਬਹੁਤ। ਆਪਾਂ ਕਾਫੀ ਸਾਰੀਆਂ ਗੱਲਾਂ ਕਰਨੀਆਂ ਨੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ। ਮੈਂ ਡਾਕਟਰ ਇਬਰਾਹਿਮ ਟੀ ਕਪੂਰ ਬਾਰੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਸੀ ਜੀ, ਉਹਨਾਂ ਦੀਆਂ ਦੋ ਜਿਹੜੀਆਂ ਕਿਤਾਬਾਂ ਆਈਆਂ ਸੀਗੀਆਂ 85-86 'ਚ, 84 'ਚ ਪੰਜਾਬ ਦੇ ਵਿੱਚ ਟਰਾਂਸਲੇਸ਼ਨ ਕੀਤੀ ਸੀ ਉਹਨਾਂ ਦੀ, ਦੇਵ ਦੈਨ ਤੇ ਰੂਹਾਂ ਤੇ ਦੇਵ ਪੁਰਸ਼ ਹਾਰ ਗਏ। ਉਹਦੇ 'ਚੋਂ ਇੱਕ ਖਾਸ ਜਿਹੜਾ ਡਾਕਟਰ ਇਬਰਾਹਿਮ ਟੀ ਕਪੂਰ ਦੀ ਕੋਟੇਸ਼ਨ ਉਹਨਾਂ ਨੇ ਲਿਖੀ ਹੋਈ ਆ ਆਪਣੀਆਂ ਸਾਰੀਆਂ ਕਿਤਾਬਾਂ ਦੇ ਅੱਗੇ ਤਕਰੀਬਨ, ਬਈ ਜਿਹੜਾ ਵਿਅਕਤੀ ਜਿਸ ਵਿਅਕਤੀ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈ ਲੱਗ ਹੁੰਦਾ, ਜਿਹੜਾ ਬਿਨਾਂ ਪੜਤਾਲ ਕੀਤਿਆਂ ਮਗਰ ਲੱਗ ਜਾਂਦਾ ਉਹ ਮੂਰਖ ਹੁੰਦਾ, ਅਤੇ ਜਿਹੜਾ ਵਿਅਕਤੀ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਉਹ ਧੋਖੇਬਾਜ਼ ਹੁੰਦਾ। ਅਤੇ ਆਪਾਂ ਸਾਰੀ ਜ਼ਿੰਦਗੀ ਜੀ ਇਹਨਾਂ ਤਿੰਨਾਂ ਗੱਲਾਂ ਬਾਰੇ ਸੋਚਦੇ ਰਹੇ, ਬੋਲਦੇ ਰਹੇ, ਡਿਸਕਸ਼ਨ ਕਰਦੇ ਰਹੇ, ਪਰ ਜੇ ਇਹਨੂੰ, ਚਲੋ ਵਹਿਮਾਂ ਭਰਮਾਂ ਬਾਰੇ ਡਾਕਟਰ ਕਪੂਰ ਬਾਰੇ ਬਾਅਦ 'ਚ ਗੱਲ ਕਰਦੇ ਹਾਂ, ਜੇ ਇਹਨੂੰ ਲੋਕਤੰਤਰ ਦੇ ਸੰਦਰਭ ਦੇ ਵਿੱਚ ਵੇਖਿਆ ਜਾਵੇ ਤਾਂ ਲੋਕਤੰਤਰ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਜੀ, ਪੋਲੀਟੀਕਲ ਪਾਰਟੀਆਂ ਜਿਹੜੀਆਂ ਬਜਾਏ ਇਹਦੇ ਕਿ ਉਹ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਲੋਕਾਂ ਦਾ ਅਵੇਅਰਨੈਸ ਲੈਵਲ ਉੱਚਾ ਚੁੱਕਣ, ਉਹਨਾਂ ਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਲੋਕਾਂ ਨੂੰ ਮੂਰਖ ਜਿਹਾ ਬਣਾ ਕੇ ਬਸ ਇੱਕ ਵਾਰੀ ਵੋਟਾਂ ਲੈ ਲਈ ਉਦੋਂ ਬਾਅਦ ਚੰਬਦੀਆਂ ਚਲਾਵਾਂਗੇ। ਤੁਹਾਡਾ ਕੀ ਖਿਆਲ ਆ ਜੀ?
ਬਿਲਕੁਲ ਬਾਦ ਸਾਹਿਬ, ਸਰਕਾਰਾਂ ਨੇ ਤਾਂ ਇਹੀ ਕੁਝ ਕਰਨਾ ਹੁੰਦਾ, ਖਾਸ ਤੌਰ ਦੇ ਉੱਤੇ ਵੈਸੇ ਤਾਂ ਇੱਥੇ ਕਾਫੀ ਲੋਕਾਂ ਨੂੰ ਕੈਨੇਡਾ ਦੇ ਵਿੱਚ ਤਾਂ ਆਪਾਂ ਨੀ ਕਹਿ ਸਕਦੇ ਕਿ ਬਿਲਕੁਲ ਬੁੱਧੂ ਨੇ ਲੋਕ ਜਾਂ ਲੋਕਾਂ ਨੂੰ ਪਤਾ ਨੀ, ਲੋਕਾਂ ਨੂੰ ਸਭ ਕੁਝ ਪਤਾ ਹੈ, ਲੋਕ ਨਿਗਾਹ ਵੀ ਰੱਖਦੇ ਆ, ਲੋਕ ਇਹ ਵੀ ਵੇਖਦੇ ਆ ਕਿ ਸਰਕਾਰਾਂ ਕਹਿੰਦੀਆਂ ਕੀ ਨੇ, ਕਰਦੀਆਂ ਕੀ ਨੇ। ਤੇ ਭਾਰਤ ਵਰਗੇ ਦੇਸ਼ ਚ ਬਿਲਕੁਲ ਬਹੁਤ ਸਾਰੇ ਲੋਕ ਤਾਂ ਵਿਚਾਰੇ ਇਹੋ ਜਿਹੇ ਨੇ, ਬਰਾੜ ਸਾਹਿਬ ਲੋਕ ਆਖਣਗੇ ਕਈ ਵਾਰ ਉਹਦੀ ਸਾਰਾ ਪੰਜਾਬ ਉੱਠ ਕੇ ਕੈਨੇਡਾ ਨੂੰ ਆ ਉੜਿਆ। ਉਹ ਮੈਂ ਕਿਹਾ ਭਲਿਓ ਲੋਕੋ, ਮੇਰੇ ਪਿੰਡ ਦੇ 90% ਲੋਕਾਂ ਕੋਲੇ ਤਾਂ ਮੇਰੇ ਸ਼ਹਿਰ ਨੇੜਲਾ ਢਲਾਡਾ, ਉੱਥੇ ਤੱਕ ਜਾਣ ਦੀ ਟਿਕਟ ਖਰੀਦਣ ਜੋਗੇ ਪੈਸੇ ਨੀ, ਕੈਨੇਡਾ ਦੀ ਟਿਕਟ ਉਹਨਾਂ ਨੇ ਕਿੱਥੋਂ ਲੈਣੀ, ਕਿੱਥੇ ਆ ਜਾਣਾ। ਸੋ ਉਸ ਤਰ੍ਹਾਂ ਦੇ ਲੋਕ ਬਹੁਤ ਸਾਰੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਵਿਚਾਰੇ ਆਪਣੀ ਮਿਹਨਤ ਦੇ ਨਾਲ ਆਪਣੀ ਰੋਟੀ ਕਮਾਉਂਦੇ ਨੇ ਤੇ ਨਾਲ ਆਪਦੇ ਜਵਾਕਾਂ ਨੂੰ ਆਪਦੇ ਟੱਬਰ ਨੂੰ ਖਵਾਉਂਦੇ ਨੇ, ਉਹਨਾਂ ਦੇ ਪਹਿਨਣ ਜੋਗਾ ਕੱਪੜਾ ਖਰੀਦਣ ਜੋਗੇ ਉਹ ਹੈਗੇ। ਤੇ ਅੱਜ ਉਹਨਾਂ ਸਰਕਾਰਾਂ ਨੇ ਉਹਨਾਂ ਨੂੰ ਪਤਾ ਨੀ, ਇੰਨੇ ਵੀ ਚੰਗੇ ਨੀ ਲੱਗਦੇ ਉਹ ਕਿ ਉਹ ਆਪਦੀ ਰੋਟੀ ਖਾ ਲੈਣ। ਜੋ ਕੁਛ ਉਹਨਾਂ ਨੇ ਕੀਤਾ ਤੇ ਕਰਨ ਜਾ ਰਹੀਆਂ ਨੇ, ਉਹ ਥੋੜੀ ਬਹੁਤੀ ਜਾਣੀ ਸਿਆਣਪ ਸਾਡੇ ਕਿਸਾਨ ਲੀਡਰਾਂ ਦੇ ਵਿੱਚ ਆ ਗਈ, ਉਹਨਾਂ ਨੇ ਉਹ ਸਧਾਰਨ ਲੋਕਾਂ ਦਿਮਾਗ ਦੇ ਵਿੱਚ ਪਾਉਣੀ ਸ਼ੁਰੂ ਕੀਤੀ। ਉਹ ਤੋਂ ਬੜਾ ਹੀ ਉਹਨਾਂ ਨੂੰ ਡਰ ਲੱਗ ਰਿਹਾ ਕਿ ਇਹ ਤਾਂ ਜੇ ਇਉਂ ਪਤਾ ਲੱਗ ਗਿਆ ਉਹਨਾਂ ਨੂੰ ਵੀ ਸਰਕਾਰਾਂ ਇਉਂ ਵੀ ਕਰਦੀਆਂ ਹੁੰਦੀਆਂ ਨੇ, ਫਿਰ ਤਾਂ ਭਾਈ ਪੜਦਾ ਹੀ ਨਾ ਰਿਹਾ ਕੋਈ, ਜੇ ਪੜਦਾ ਹੀ ਨਾ ਰਿਹਾ ਤਾਂ ਫਿਰ ਅਸੀਂ ਕਿਵੇਂ ਰਾਜ ਕਰਾਂਗੇ। ਸੋ ਅਜੋਕੀਆਂ ਹਾਲਤਾਂ ਚ ਬਰਾੜ ਸਾਹਿਬ ਇਹ ਜਿਹੜੀਆਂ ਸਰਕਾਰਾਂ ਨੇ, ਇਹ ਜਿਹੜਾ ਸਿਸਟਮ ਹੈ, ਇਹ ਆਮ ਲੋਕਾਂ ਨੂੰ ਹਨੇਰੇ ਵਿੱਚ ਰੱਖਣ ਦੇ ਵਿੱਚ ਹੀ ਇਸ ਨੂੰ ਭਲਾ ਲੱਗਦਾ ਤੇ ਰੱਖਦਾ ਵੀ ਹੈ ਜੀ।
ਬਿਲਕੁਲ ਡਾਕਟਰ ਸਾਹਿਬ, ਤਿੰਨ ਗੱਲਾਂ ਇਕੱਠੀਆਂ ਹੋ ਗਈਆਂ। ਡਾਕਟਰ ਇਬਰਾਹਿਮ ਟੀ ਕਪੂਰ ਦੀਆਂ ਗੱਲਾਂ ਕਰਨੀਆਂ ਨੇ ਕਿਸਾਨੀ ਸੰਘਰਸ਼ ਤੇ ਲੋਕਤੰਤਰ ਬਾਰੇ ਜਨਰਲ ਗੱਲਬਾਤ। ਡਾਕਟਰ ਸਾਹਿਬ, ਇਹ ਲੋਕਤੰਤਰ ਅਗੇਨ, ਚਲੋ ਇੱਥੇ ਮੈਚਿਓਰ ਅਵਸਥਾ ਹੈ, ਪ੍ਰੌੜ ਅਵਸਥਾ ਦੇ ਵਿੱਚ ਆ ਜਿਹੜਾ ਲੋਕਤੰਤਰ ਆ, ਪਰ ਜਿਹੜੀ ਲੋਕਤੰਤਰ ਦੀ ਬੁਨਿਆਦ ਸੀ, ਜਿਹੜੇ ਪਿੱਲਰ ਸੀ ਵੀ ਲੋਕਾਂ ਦੁਆਰਾ, ਲੋਕਾਂ ਦਾ ਤੇ ਲੋਕਾਂ ਵਾਸਤੇ, ਉਹ ਤਾਂ ਗੱਲਾਂ ਇੱਥੇ ਵੀ ਨਹੀਂ ਰਹੀਆਂ। ਇੱਥੇ ਵੀ ਮਲਟੀਨੈਸ਼ਨਲ ਕਾਰਪੋਰੇਸ਼ਨ ਨੇ ਜਾਂ ਜਿਹੜਾ ਕਾਰਪੋਰੇਟ ਸੈਕਟਰ ਉਹ ਇੰਨਾ ਭਾਰੂ ਹੋ ਗਿਆ ਬਈ ਪੈਂਡੈਮਿਕ ਦੇ ਵਿੱਚ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਪ੍ਰੋਫਿਟ ਕਮਾਇਆ ਤੇ ਆਮ ਬੰਦਾ ਜਿਹੜਾ ਉਹਨੂੰ ਆਪਣਾ ਸਟੇਟਸ ਬਰਕਰਾਰ ਰੱਖਣ ਲਈ 8 ਦੀ ਬਜਾਏ ਉਹਨੂੰ 12-12, 15-15 ਘੰਟੇ ਕੰਮ ਕਰਨਾ ਪੈਂਦਾ। ਤੇ ਇੱਕ ਜਿਹੜੀ ਬੇਸਿਕ ਗੱਲ ਸੀ ਕਿ ਅਮੀਰ ਹੋਰ ਅਮੀਰ ਹੋਈ ਜਾਂਦਾ, ਨੋਰਮਲ ਬੰਦਾ ਥੱਲੇ ਨੂੰ ਡਿੱਗੀ ਜਾਂਦਾ। ਤੇ ਲੋਕਤੰਤਰ ਦਾ ਮਤਲਬ ਤਾਂ ਇਹ ਸੀ ਬਈ ਸਰਕਾਰਾਂ ਜਿਹੜੀਆਂ ਗੌਰ ਕਰਨ ਲੋਕਾਂ ਦੇ ਮੁੱਦਿਆਂ ਤੇ ਲੋਕਾਂ ਦੀ ਬਿਹਤਰੀ ਲਈ, ਲੋਕਾਂ ਦੀ ਜ਼ਿੰਦਗੀ ਸੋਹਣੀ ਬਣਾਉਣ ਦੇ ਲਈ ਉਹ ਕੰਮ ਕਰਨ। ਪਰ ਇਹ ਗੱਲਾਂ ਤਾਂ ਇੱਥੋਂ ਵੀ ਗੈਰ ਹਾਜ਼ਰ ਨੇ ਜੀ।
ਬਰਾੜ ਸਾਹਿਬ, ਇਹ ਰੀਗਨ, ਇਹ ਥੈਚਰ, ਉਹਨਾਂ ਵੇਲਿਆਂ ਦੀ ਜਿਹੜੀ 1980-82 ਦੀ ਗੱਲ ਹੈ, ਅਸਲ 'ਚ 70 ਦੀ ਗੱਲ ਹੈ, ਜਦੋਂ ਤੋਂ ਵੱਡਿਆਂ ਨੂੰ ਇੱਕ ਵਾਰ ਇਹ ਫਿਕਰ ਲੱਗ ਗਿਆ ਕਿ ਸਾਡੀ ਜਾਇਦਾਦ ਜਿੰਨੀ ਪਹਿਲਾਂ ਵੱਧਦੀ ਹੁੰਦੀ ਸੀ ਉਨੀ ਤਾਂ ਨਹੀਂ ਵੱਧਦੀ, ਇਹ ਨਹੀਂ ਕਿ ਘਟਣੀ ਸ਼ੁਰੂ ਹੋ ਗਈ ਸੀ, ਜਿਸ ਸਪੀਡ ਨਾਲ ਪਹਿਲਾਂ ਵੱਧਦੀ ਸੀ ਉਹ ਥੋੜ੍ਹੀ ਘਟਣੀ ਸ਼ੁਰੂ ਹੋ ਗਈ, ਫਿਕਰ ਪੈ ਗਿਆ ਨਾਲ ਹੀ ਸਰਕਾਰਾਂ ਨੂੰ ਫਿਕਰ ਪੈ ਗਿਆ ਕਿ ਭਾਈ ਇਹਨਾਂ ਕੋਲ ਪੈਸੇ ਘੱਟਦੇ ਜਾਂਦੇ ਨੇ, ਫੈਕਟਰੀਆਂ ਕੌਣ ਲੱਗ ਜਾਣੀ ਉਹਨਾਂ ਦੇ ਮੁਤਾਬਕ, ਵੀ ਇਹੀ ਫੈਕਟਰੀਆਂ ਲਾਉਂਦੇ ਨੇ, ਹੋਰ ਤਾਂ ਸਰਕਾਰ ਵੈਸੇ ਤਾਂ ਸਰਕਾਰਾਂ ਫੈਕਟਰੀਆਂ ਲਾਉਣ ਲੱਗ ਗਈਆਂ ਸੀ, ਰੂਸ ਨੇ, ਚੀਨ ਨੇ, ਸਾਰੀਆਂ ਸਰਕਾਰਾਂ ਨੇ ਸਭ ਕੁਝ ਚੱਕ ਲਿਆ ਸੀ। ਇੰਦਰਾ ਗਾਂਧੀ ਵੇਲੇ ਕਿੱਡੇ ਕਿੱਡੇ ਵੱਡੇ ਵੱਡੇ ਕਾਰਖਾਨੇ ਜਿਹੜੇ ਸਰਕਾਰਾਂ ਨੇ ਲਾਏ, ਇੰਦਰਾ ਗਾਂਧੀ ਨੇ ਕਿੰਨੀਆਂ ਤੇਲ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਆਪਦੇ ਹੱਥਾਂ ਹੇਠ ਕਰ ਲਿਆ, ਸਭ ਕੁਛ ਲੋਕਾਂ ਨੇ ਚਲਾ ਕੇ ਦੇਖਿਆ, ਚਲਾ ਕੇ ਦਿਖਾਇਆ। ਉਹਦੀ ਥਾਂ ਦੇ ਉੱਤੇ ਇਹ ਜਿਹੜਾ ਮੋੜਾ ਕੱਢਿਆ, ਇਹਨੂੰ ਨਿਓ ਲਿਬਰਲਿਜ਼ਮ ਸ਼ਬਦ ਵਰਤਿਆ, ਉਹਦੇ ਚ ਵੱਡੀਆਂ ਦੋ ਗੱਲਾਂ ਹੈਗੀਆਂ, ਬੋਲਣ ਦੀ ਆਜ਼ਾਦੀ ਜੀ ਤੇ ਜਾਇਦਾਦ ਰੱਖਣ ਦੀ ਆਜ਼ਾਦੀ। ਭਾਈ ਥੋਤੋਂ ਕੌਣ ਖੋਹਦਾ ਕਿ ਜਿਹੜਾ ਬੋਲਦਾ ਉਹਨੂੰ ਤਾਂ, ਜਿਹੜੀ ਜਿਹਦੇ ਕੋਲ ਤਾਕਤ ਹੈ ਉਹਨੂੰ ਤਾਂ ਬੋਲਣ ਤੋਂ ਰੋਕ ਵੀ ਨਹੀਂ ਸਕਦਾ, ਜੋ ਮਰਜ਼ੀ ਹੋਈ ਜਾਵੇ, ਤੇ ਜਿਹਨਾਂ ਨੂੰ ਨਹੀਂ ਬੋਲਣ ਦੇਣਾ ਉਹਨਾਂ ਨੂੰ ਨਹੀਂ ਵੀ ਬੋਲਣ ਦੇਣਾ। ਉਹ ਕਹਿੰਦੇ ਆਧਾਰ ਸਾਡੇ ਇਹ ਨੇ ਦੋ, ਤੇ ਦੂਜੇ ਆਧਾਰ ਇਹ ਨੇ ਕਿ ਲਾਲਚ ਕਰੋ। ਅਸੀਂ ਕਹਿੰਦੇ ਭਾਈ ਲਾਲਚ ਨਾ ਕਰੋ, ਕਹਿੰਦੇ ਨਹੀਂ ਲਾਲਚ ਕਰੋਗੇ ਤਾਂ ਫਿਰ ਤੁਹਾਨੂੰ ਕਰਮ ਕਰਨਾ ਪਊ ਆਪਣੇ ਪੈਸੇ ਕਮਾਉਣ ਖਾਤਰ। ਸੋ ਉਹ ਵਧੀਆ ਗੱਲ ਹੈ, ਅਸੀਂ ਕਹਿੰਦੇ ਸਰਬੱਤ ਦਾ ਭਲਾ, ਨਹੀਂ ਸਰਬੱਤ ਦੇ ਭਲੇ ਦੀ ਕੋਈ ਲੋੜ ਨਹੀਂ, ਆਪਣੇ ਭਲੇ ਵਿੱਚ ਹੀ ਸਰਬੱਤ ਦਾ ਭਲਾ, ਆਪਣਾ ਭਲਾ ਸੋਚੋਗੇ, ਕੰਮ ਕਰੋਗੇ, ਜਿਹੜੀ ਮਤਲਬ ਹੈ ਕਿ ਕੰਮ ਕਰੋ ਕਾਹਦੇ ਵਾਸਤੇ ਕਰੋ, ਸਾਡੇ ਵਾਸਤੇ ਕੰਮ ਕਰੋ, ਘੱਟ ਤੋਂ ਘੱਟ ਦਿਹਾੜੀ ਮੰਗੋ, ਘੱਟ ਤੋਂ ਘੱਟ ਦਿਹਾੜੀ ਲਓ ਤੇ ਸਾਨੂੰ ਵੱਧ ਤੋਂ ਵੱਧ ਪ੍ਰੋਫਿਟ ਕਮਾ ਕੇ ਦਿਓ, ਤਾਂ ਕਿ ਅਸੀਂ ਬਹੁਤ ਜ਼ਿਆਦਾ ਪੈਸੇ ਇਕੱਠੇ ਕਰੀਏ, ਫਿਰ ਇੱਕ ਹੋਰ ਫੈਕਟਰੀ ਲੈ ਲਈਏ। ਉਹ ਤਰੱਕੀ ਹੈ, ਉਸੇ ਤਰੱਕੀ ਦੇ ਨਾਲ ਹੀ ਸਮਾਜ ਚੱਲੂਗਾ, ਉਸੇ ਨਾਲ ਤੁਹਾਨੂੰ ਆਮ ਲੋਕਾਂ ਨੂੰ ਕੰਮ ਕਰਨ ਵਾਸਤੇ ਥਾਂ ਮਿਲੂਗਾ, ਉੱਥੇ ਦਿਹਾੜੀਆਂ ਮਿਲਣਗੀਆਂ ਜਿੱਥੇ ਅਸੀਂ ਆਪਣੀ ਮਰਜ਼ੀ ਨਾਲ ਪੈਸੇ ਦੇਵਾਂਗੇ। ਤੇ ਆਹ ਜਿਹੜੀਆਂ ਯੂਨੀਅਨਾਂ ਤੁਸੀਂ ਬਣਾ ਰੱਖੀਆਂ ਨੇ, ਇਹ ਤਾਂ ਕੰਮ ਬਾਹਲਾ ਹੀ ਖਰਾਬ ਹੈ, ਇਹ ਤਾਂ ਤੁਸੀਂ ਆਪਦੀ ਮਨ ਮਰਜ਼ੀ ਦੇ ਕੰਮ, ਜਾਣੀ ਆਪਾਂ ਕਹੀ ਇਹ ਨਹੀਂ ਕਾਨੂੰਨ ਮੁਤਾਬਕ ਵੀ 8 ਘੰਟੇ ਕਰਾਂਗੇ ਵੀ 8 ਹੀ ਘੰਟੇ ਕਰਾਂਗੇ, ਜੇ ਵੱਧ ਕਰਾਉਣਾ ਭਾਈ ਵੱਧ ਪੈਸੇ ਦੇਣੇ ਪੈਣਗੇ, ਓਵਰ ਟਾਈਮ ਦੇਣਾ ਪਊਗਾ। ਇਹ ਜਿਹੜਾ ਹੈਗਾ ਕਿ ਭਾਈ ਤੂੰ ਇੰਨੇ ਕਰੋੜਾਂ ਦਾ ਸਮਾਨ ਆਏ ਸਾਲ ਇੰਨਾ ਮੁਨਾਫਾ ਕਮਾਉਣਾ, ਭੋਰਾ ਆਪਦੇ ਕਾਮਿਆਂ ਨੂੰ ਵੀ ਭੋਰਾ ਡਾਲਰ ਵੱਧ ਦੇ ਦਿਆ ਕਰ। $15 ਵੀ ਵੱਧ ਲੱਗਣ ਲੱਗ ਗਏ, ਲੱਗੇ ਕਿ ਹੁਣ ਵੀ ਲੱਗਦੇ ਹੈਗੇ ਬਹੁਤ ਲੋਕਾਂ ਨੂੰ ਕਿ ਉਹ ਤਾਂ ਵੇਲਾ ਬੈਠ ਜੂਗਾ ਜੀ, ਕੰਮ ਹੀ ਨਹੀਂ ਚੱਲਣਾ ਜੀ, ਉਹ ਤਾਂ ਬਾਹਲਾ ਮਹਿੰਗਾ ਹੋ ਜੂਗਾ ਜੀ। ਤੇ ਜਦੋਂ ਕਿ ਲੋਕਾਂ ਨੇ ਕਿੰਨੀਆਂ ਥਾਵਾਂ ਦੇ ਉੱਤੇ ਵੀ ਇਹ ਦਿਖਾ ਦਿੱਤਾ ਕਿ ਆਮ ਲੋਕਾਂ ਦੀ ਘੱਟੋ ਘੱਟ ਤਨਖਾਹ ਵਧਾਉਣ ਦੇ ਨਾਲ ਸਮਾਜ ਵੀ ਗਾਹਾਂ ਜਾਂਦਾ, ਉਹ ਫੈਕਟਰੀਆਂ ਵੀ ਗਾਹਾਂ ਜਾਂਦੀਆਂ, ਓਵਰਆਲ ਸਾਰਾ ਕੁਝ ਠੀਕ ਰਹਿੰਦਾ। ਪਰ ਨਹੀਂ, ਯੂਨੀਅਨ ਖਤਮ ਕਰੋ, ਘੱਟੋ ਘੱਟ ਜਿਹੜੀ ਦਿਹਾੜੀ ਹੈ ਉਹ ਇਦੋਂ ਵੀ ਘੱਟ ਹੋਣੀ ਚਾਹੀਦੀ ਹੈ, ਕੰਮ ਅਸੀਂ ਜਦੋਂ ਮਰਜ਼ੀ ਜਿਵੇਂ ਮਰਜ਼ੀ ਕਰੀਏ, ਜਦੋਂ ਮਰਜ਼ੀ ਲਾਈਏ, ਜਦੋਂ ਮਰਜ਼ੀ ਕੱਢੀਏ, ਇਹ ਸਾਰੇ ਕਾਨੂੰਨ ਬਣਾਓ ਜਿਹੜੀਆਂ ਸਾਰੀਆਂ ਸਰਕਾਰਾਂ ਬਣਾ ਰਹੀਆਂ। ਭਾਰਤ ਦੀ ਸਰਕਾਰ ਬਾਹਲਾ ਭੱਜ ਭੱਜ ਕੇ ਬਣਾ ਰਹੀ ਹੈ, ਜਿਹਦੇ ਵਿੱਚ ਪਿਛਲੇ ਕੁਝ ਸਮੇਂ 'ਚ ਲੇਬਰ ਦੇ ਜਿੰਨੇ ਕਾਨੂੰਨ ਨੇ ਉਹ ਬਦਲ ਦਿੱਤੇ ਗਏ ਨੇ, ਯਾਨੀ ਆਮ ਬੰਦੇ ਦੇ ਜੋ ਅਧਿਕਾਰ ਉਹਨਾਂ ਨੇ 10-20-30 ਸਾਲਾਂ ਦੇ ਵਿੱਚ ਮਸਾਂ ਜਦੋਂ ਜਿਹਨਾਂ ਕਰਕੇ ਲਏ ਸੀ ਬਰਾੜ ਸਾਹਿਬ, ਇੱਕੋ ਲਕੀਰ ਦੇ ਨਾਲ ਖਤਮ ਕੀਤੇ ਜਾ ਰਹੇ ਹੈ।
ਬਿਲਕੁਲ ਡਾਕਟਰ ਸਾਹਿਬ, ਦੇਖੋ ਗਵਰਨਮੈਂਟਸ ਦੇ ਵਿੱਚ ਬੈਠੇ ਬੰਦੇ ਉੱਚੇ ਅਹੁਦਿਆਂ ਤੇ ਮਿਨਿਸਟਰ ਤੱਕ ਬਹੁਤੇ ਦੇਸ਼ਾਂ ਦੇ ਵਿੱਚ ਉਹ ਕਹਿੰਦੇ ਨੇ ਜੀ ਦੇਖੋ ਸਰਕਾਰ ਨੇ ਥੋੜਾ ਰੁਜ਼ਗਾਰ ਸਿੱਧਾ ਦੇਣਾ, ਸਰਕਾਰ ਨੇ ਥੋੜਾ ਇੰਡਸਟਰੀਜ਼ ਲੈਣੀਆਂ ਉਹ ਦੇਣੀਆਂ ਨੇ ਲਾਉਣੀਆਂ ਨੇ, ਉਹ ਕਹਿੰਦੇ ਸਰਕਾਰ ਨੇ ਤਾਂ ਇੱਕ ਮਾਹੌਲ ਕ੍ਰੀਏਟ ਕਰਨਾ, ਇੱਕ ਐਟਮੋਸਫੀਅਰ ਕ੍ਰੀਏਟ ਕਰਨਾ ਜਿਹਦੇ ਵਿੱਚ ਇੰਡਸਟਰੀਜ਼ ਲੱਗਣ, ਜਿਹਦੇ ਵਿੱਚ ਹੈਲਦੀ ਕੰਪੀਟੀਸ਼ਨ ਹੋਵੇ। ਆਹ ਦੋ ਗੱਲਾਂ ਕਰਕੇ ਉਹ ਕਹਿੰਦੇ ਜੀ ਇਹ ਤਾਂ ਜਿਹੜੀਆਂ ਗੱਲਾਂ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਉਹ ਕਹਿੰਦੇ ਜੀ ਇਹ ਗੱਲਾਂ ਐਪਲੀਕੇਬਲ ਨਹੀਂ ਹਨ।
ਬਰਾੜ ਸਾਹਿਬ, ਐਪਲੀਕੇਬਲ ਨਹੀਂ, ਇੱਕ ਪਾਸੇ ਤਾਂ ਤੁਸੀਂ ਕੰਪੀਟੀਸ਼ਨ ਹੋਵੇ, ਕੰਪੀਟੀਸ਼ਨ ਤਾਂ ਕਰਦੇ ਹੀ ਨਹੀਂ ਇਹ, ਆਪਸ ਦੇ ਨਾਲ ਇੱਕ ਦੂਜੇ ਨਾਲ ਹੱਥ ਮਿਲਾ ਲੈਂਦੇ ਨੇ, ਹੱਥ ਮਿਲਾ ਕੇ ਜਿਹੜਾ ਜਿਵੇਂ ਪੈਟਰੋਲ ਦੇ ਰੇਟ ਨੇ ਆਪਦੀ ਮਰਜ਼ੀ ਨਾਲ ਸਾਰੇ ਵਧਾਈ ਜਾਂਦੇ ਨੇ, ਸਾਰੀ ਵਧਾਈ ਜਾਂਦੇ ਨੇ, ਹੱਥ ਇਸੇ ਗੱਲ 'ਚ ਮਿਲਾਇਆ ਹੋਇਆ, ਕੰਪੀਟੀਸ਼ਨ 'ਚ ਨਹੀਂ ਮਿਲਾਇਆ ਹੋਇਆ, ਹੱਥ ਇਸ 'ਚ ਮਿਲਾਇਆ ਹੋਇਆ ਕਿ ਆਪਾਂ ਵੱਧ ਤੋਂ ਵੱਧ 2 ਪੈਸੇ ਕਮਾਵਾਂਗੇ, ਸਾਰੀ ਆਪਾਂ ਵੱਧ ਕਮਾਵਾਂਗੇ, ਇਹਨੂੰ ਤਾਂ ਕਰ ਲਓ ਰੇਟ ਹੋਰ ਤਾਂ ਕਰ ਦਿਓ ਰੇਟ। ਜਦੋਂ $147 ਨੂੰ ਬੈਰਲ ਸੀਗੀ ਕੱਚੇ ਤੇਲ ਦੀ, ਉਦੋਂ ਤਾਂ ਕਦੇ 132-134 ਹੋਇਆ ਨਾ, ਅਤੇ ਅੱਜ ਬੈਰਲ ਹੁਣ ਅੱਜ $70 ਦੇ ਨੇੜੇ ਤੇੜੇ ਫਿਰਦੀ ਹੈ, ਅਤੇ ਅੱਜ 132-135 ਤੇ ਤੁਰਿਆ ਫਿਰਦਾ ਆਪਣਾ ਪੈਟਰੋਲ ਇੱਥੇ। ਸੋ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਕੰਪੀਟੀਸ਼ਨ ਨਾਂ ਦਾ ਹੀ ਹੈ ਇਹਨਾਂ ਦਾ, ਇਹ ਜਿਹੜੀਆਂ ਜਿੰਨੀਆਂ ਵੀ ਜਣੀ ਇਹ ਜਿਹੜੇ ਆਧਾਰ ਕਹਿੰਦੇ ਨੇ ਉਹਨਾਂ ਆਧਾਰਾਂ 'ਤੇ ਖੁਦ ਵੀ ਪੈਰਾਂ ਨਹੀਂ ਦਿੰਦੇ ਹੈਗੇ, ਅਤੇ ਸਿਰਫ ਇਹ ਹੈਗਾ ਕਿ ਵੱਧ ਤੋਂ ਵੱਧ ਮੁਨਾਫਾ, ਵੱਧ ਤੋਂ ਵੱਧ ਮੁਨਾਫਾ ਆਮ ਲੋਕਾਂ ਨੂੰ ਨਕਾਰ ਦਿੱਤਾ ਗਿਆ। ਆਮ ਲੋਕਾਂ ਨੂੰ ਨਕਾਰਨ ਦਾ ਇਹ ਹਾਲ ਹੋ ਰਿਹਾ ਹੈਗਾ ਕਿ ਲੋਕਾਂ ਦੀ ਪਰਚੇਸਿੰਗ ਪਾਵਰ ਘੱਟਦੀ ਜਾਂਦੀ ਹੈ, ਘੱਟਦੀ ਜਾਂਦੀ, ਮੁੜ ਕੇ ਫਿਰ ਸਮਾਨ ਇਹਨਾਂ ਦਾ ਖਲਾਰਾ ਪਿਆ ਰਹਿੰਦਾ, ਕੋਈ ਖਰੀਦਦਾ ਨਹੀਂ ਹੈ, ਫਿਰ ਕਹਿੰਦੇ ਪਤਾ ਨਹੀਂ ਕੀ ਗੱਲ ਹੋ ਗਈ, ਮੰਦਾ ਆ ਗਿਆ। ਜਦੋਂ ਮੰਦਾ ਆ ਗਿਆ, ਮੰਦੇ ਦੇ ਨਾਂ ਦੇ ਉੱਤੇ ਜਿਹਨਾਂ ਨੇ ਗਲਤ, ਇੱਕ ਪਾਸੇ ਤਾਂ ਬਰਾੜ ਸਾਹਿਬ ਇਹ ਕਹਿੰਦੇ ਨੇ ਕਿ ਜੀ ਖੁੱਲ੍ਹੀ ਮੰਡੀ ਹੈ, ਕੰਪੀਟੀਸ਼ਨ ਹੈ, ਇਸ ਕੰਪੀਟੀਸ਼ਨ ਦੇ ਵਿੱਚ ਜਿਹੜਾ ਬੰਦਾ ਨਹੀਂ ਕਾਮਯਾਬ ਹੋਊਗਾ ਉਹ ਆਪਣੇ ਆਪ ਹੀ ਝੜ ਜੂਗਾ, ਫਿਰ ਤੁਸੀਂ ਝੜਨ ਕਿਉਂ ਨਹੀਂ ਦਿੰਦੇ? ਜਦੋਂ ਉਹ ਡਿੱਗਣ ਲੱਗ ਰਿਹਾ ਉਹਨੂੰ, ਉਦੋਂ $100 ਉਹਨਾਂ ਦੀ ਜੇਬਾਂ 'ਚ ਪਾ ਦਿੰਦੇ,
ਬੇਲ ਆਊਟ ਪੈਕੇਜ ਦੇ ਦਿੰਦੇ ਨੇ,
ਉਹ ਬੇਲ ਆਊਟ ਪੈਕੇਜ ਭੇਜਦੇ। ਜੇ ਮੈਂ ਉੱਥੇ ਫੱਗਣਾ ਬੋਲਣ ਲੱਗਾ ਬਰਾੜ ਸਾਹਿਬ, ਗੱਲ ਇਹ ਹੈ ਕਿ ਬੰਦਾ ਹੈਰਾਨ ਹੋ ਜਾਂਦਾ, $100 ਅਰਬਾਂ। ਕਦੇ ਐਂ ਵੀ ਹੋਇਆ ਵੀ ਇੱਕ ਕੰਪਨੀ ਨੂੰ ਪੈਸੇ ਦੇ, ਆਹੀ ਆਪਣੇ ਨੇੜੇ ਕ੍ਰਿਸਮਰ ਹੈ, ਇਹਨੂੰ $100 ਦਿੱਤੇ, $100 ਦੇਣ ਤੋਂ ਬਾਅਦ ਕਹਿੰਦੇ ਜੀ ਇਹਦੇ 2 ਬਣ ਗਈਆਂ ਸੀ, ਇੱਕ ਓਲਡ ਕ੍ਰਿਸਲਰ, ਇੱਕ ਨਵੀਂ ਕ੍ਰਿਸਲਰ, ਪੈਸੇ ਅਸੀਂ ਓਲਡ ਨੂੰ ਦਿੱਤੇ ਸੀਗੇ, ਉਹ ਨਵੀਂ ਤਾਂ ਫਿਰ ਨਵੀਂ ਆ ਨਾ, ਫਿਰ ਉਹ ਤਾਂ ਹੋਰ ਹੋ ਗਈ, ਤੇ ਸਾਡੇ ਪੈਸੇ ਤਾਂ ਮਰ ਗਏ। ਲੋਕਾਂ ਦੇ ਟੈਕਸ ਦੇ ਪੈਸੇ $100 ਮਰ ਗਏ, ਜਦੋਂ ਕਿ ਉਹ $100 ਮੁਨਾਫਾ ਕਮਾ ਰਹੀ ਹੈ, ਮੁਨਾਫਾ ਕਮਾ ਰਹੀ ਕੰਪਨੀ ਤੋਂ ਵੀ ਤੁਹਾਡੇ ਤੋਂ ਕਰਜ਼ਾ ਨਹੀਂ ਮਰਵਾਇਆ ਜਾਂਦਾ? ਕਹਿੰਦੇ ਜੀ ਨਹੀਂ ਜੀ ਉਹ ਹੋਰ ਸੀ ਜੀ, ਇਹ ਹੋਰ। ਇਹ ਇਹ ਇਸ ਤਰ੍ਹਾਂ ਦੀਆਂ ਲਿਖਤਾਂ ਕੌਣ ਲਿਖਦਾ? ਇਹ ਕਿਉਂ ਲਿਖਦੇ ਹੋ? ਇਹ ਜਿਹੜੇ ਤੁਹਾਡੇ ਅਫਸਰਾਂ ਨੇ ਲਿਖਤਾਂ ਲਿਖੀਆਂ ਉਦੋਂ ਇਹ ਕਿਉਂ ਨਹੀਂ ਲਿਖਿਆ ਵੀ ਭਾਈ ਜੋ ਮਰਜ਼ੀ ਕੰਪਨੀ ਹੋਵੇ ਜਿੰਨੇ ਅਸੀਂ ਪੈਸੇ ਦਿੱਤੇ ਆ ਤਾਂ ਮੋੜਨੇ ਪੈਣਗੇ?
ਬਿਲਕੁਲ
ਇਹੀ ਹਾਲ ਆਪਣੇ ਭਾਰਤ ਦੀਆਂ ਉਹ ਉੱਥੇ ਬਿਜਲੀ ਦੇ ਫੈਸਲੇ ਕਰ ਲਏ, ਫਲਾਣੇ ਫੈਸਲੇ ਕਰ ਲਏ, ਜਿਹੜੇ ਬੰਦਿਆਂ ਨੇ, ਜਿਹੜੇ ਅਫਸਰਾਂ ਨੇ, ਜਾਂ ਜਿਹੜੇ ਬੰਦਿਆਂ ਨੇ ਦਸਤਖਤ ਕਰਨ ਵੇਲੇ ਇਹ ਨਹੀਂ ਵੇਖਿਆ ਕਿ ਕਿਹੜੀ ਚੀਜ਼ ਕਿੰਨੀ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਉਹ ਵੱਧ ਮੁਨਾਫਾ ਕਮਾ ਰਹੇ ਨੇ, ਕਿਤੇ ਕਿੱਥੇ ਤਾਂ ਗੜਬੜ ਹੈ ਨਾ, ਉਹਦੀ ਕਿਉਂ ਨਹੀਂ ਇਨਕੁਆਇਰੀ ਹੋ ਰਹੀ, ਕਿਉਂ ਨਹੀਂ ਉਸ ਨੂੰ ਸਹੀ ਥਾਂ ਤੇ ਲਿਆਂਦਾ ਜਾਂਦਾ? ਸੋ ਇਹ ਬਰਾੜ ਸਾਹਿਬ ਲੰਮੀਆਂ ਚੌੜੀਆਂ ਗੱਲਾਂ ਨੇ, ਆਪਾਂ ਤਾਂ ਰੋਜ਼ ਹੀ ਦੋਨੇ ਜਣੇ ਕਰਦੇ ਰਹਿੰਦੇ ਹਾਂ, ਇਹ ਤਾਂ ਭਰਾਵੋ ਸਮਝਣਾ ਤਾਂ ਆਮ ਲੋਕਾਂ ਨੂੰ ਪੈਣਾ, ਤੇ ਭਾਰਤ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਦਿਮਾਗ 'ਚ ਇਸ ਜਿਹੜੀ ਜੱਦੋ ਜਹਿਦ ਹੈ ਉਹਨੇ ਇਹ ਗੱਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਉਹਨਾਂ ਨੂੰ ਸੂਝ ਆਉਣੀ ਸ਼ੁਰੂ ਹੋ ਗਈ ਹੈ, ਇਸੇ ਗੱਲ ਤੋਂ ਹੀ ਸਰਕਾਰਾਂ ਨੂੰ ਵੱਧ ਫਿਕਰ ਹੈ ਜੀ ਉੱਥੇ।
ਬਿਲਕੁਲ ਜੀ, ਮੈਨੂੰ ਯਾਦ ਆ ਗਿਆ ਡਾਕਟਰ ਸਾਹਿਬ, ਕੋਈ ਕੰਪਨੀ ਸੀਗੀ ਤੇ ਸਟੇਟ ਬੈਂਕ ਆਫ ਇੰਡੀਆ ਦਾ ਲੋਨ ਉਹਦੇ ਥੱਲੇ ਉਹਦੇ ਖੜਾ ਸੀਗਾ, ਤੇ $18,000 ਦੀ ਕਹਿੰਦੇ ਪਹਿਲਾਂ ਉਹ ਕੰਪਨੀ ਸੀਗੀ, ਉਹ ਦਿਵਾਲੀਆ ਡਿਕਲੇਅਰ ਕਰਤੀ ਜਾਂ ਕਰਵਾ ਦਿੱਤੀ ਗਈ, ਬੈਂਕਰਪਟ ਹੋ ਗਈ, ਤੇ ਇਹਨੇ ਪਤੰਜਲੀ ਵਾਲਾ ਜਿਹੜਾ ਰਾਮਦੇਵ ਆ ਇਹਨੇ ਉਹ 4,000 crore ਦੇ ਵਿੱਚ ਖਰੀਦ ਲਈ ਤੇ 4,000 crore ਦੇ ਵਿੱਚ ਖਰੀਦ ਲਈ ਤੇ ਫਿਰ ਲੋਨ ਵੀ ਸਟੇਟ ਬੈਂਕ ਆਫ ਇੰਡੀਆ ਨੇ ਹੀ ਦਿੱਤਾ ਜੀ ਉਹ ਦੁਬਾਰਾ ਫੇਰ ਉਹ $15,000 ਦੀ ਕੰਪਨੀ ਆ ਹੁਣ ਇਸ ਵੇਲੇ
ਉਹੀ ਤਾਂ ਹੈ ਵੀ ਸਟੇਟ ਬੈਂਕ ਆਫ ਇੰਡੀਆ ਦੇ ਪੈਸੇ ਪਹਿਲਾਂ ਮਰ ਗਏ ਦੁਬਾਰਾ ਫੇਰ ਉਸ ਆਪਦੀ ਉਹੀ ਕੰਪਨੀ ਜਿਹਨੂੰ ਪੈਸੇ ਲੈਣੇ ਸੀ ਉਹਨੂੰ ਖਰੀਦਣਾ ਪਿਆ ਸਟੇਟ ਬੈਂਕ ਆਫ ਇੰਡੀਆ ਨੂੰ ਆਪਾਂ ਤਾਂ ਇਹੀ ਕਹਾਂਗੇ
ਬਿਲਕੁਲ ਖੈਰ ਆਪਣੀਆਂ ਗੱਲਾਂ ਡਾਕਟਰ ਸਾਹਿਬ ਚੱਲਦੀਆਂ ਰਹਿਣੀਆਂ ਨੇ ਛੋਟੀ ਜਿਹੀ ਬ੍ਰੇਕ ਲੈ ਲਈਏ ਫਿਰ ਆਪਾਂ ਅਗਲੇ ਮਸਲੇ ਤੇ ਗੱਲਬਾਤ ਕਰਦੇ ਤੁਹਾਡੇ ਨਾਲ
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ 401 exit 295 24 ਘੰਟੇ ਸਿਕਿਉਰਿਟੀ ਫੁੱਲ ਸਿਕਿਉਰਡ ਯਾਰਡ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 6472732320
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ 57 ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2,000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇਹਨਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
647-856-2516 Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ
ਹਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ ਜੀ ਨੰਬਰ 647-278-5003 ਆ ਜੀ ਕਈ ਵਾਰੀ ਆਪਾਂ ਨੂੰ ਕੋਈ ਟਿਕਟ ਮਿਲ ਜਾਂਦੀ ਹੈ ਛੋਟੀ ਮੋਟੀ ਐਕਸੀਡੈਂਟ ਹੋ ਗਿਆ ਕੋਈ ਡੀਮੈਰਿਟ ਪੁਆਇੰਟ ਵੱਧ ਜਾਂਦੇ ਨੇ ਇੰਸ਼ੋਰੈਂਸ ਕੰਪਨੀ ਕਈ ਵਾਰੀ ਡਿਕਲਾਈਨ ਵੀ ਕਰ ਦਿੰਦੀ ਹੈ ਇੰਸ਼ੋਰੈਂਸ ਵੈਸੇ ਵੀ ਚਲੋ ਜੇ ਤੁਹਾਡੀ ਰਿਨਿਊਲ ਆਉਣ ਵਾਲੀ ਹੈ ਜਾਂ ਤੁਸੀਂ ਕਿਸੇ ਕੰਪਨੀ ਨਾਲ 10-12 ਸਾਲਾਂ ਤੋਂ ਜੁੜੇ ਹੋਏ ਹੋ ਨੋਟ ਕਰ ਲਓ ਆਪਣਾ ਕਿੰਨਾ ਪ੍ਰੀਮੀਅਮ ਦਿੰਦੇ ਹੋ ਮਹੀਨੇ ਦਾ ਕਿੰਨੀ ਕਿਸ਼ਤ ਦਿੰਦੇ ਹੋ ਅਤੇ ਫਿਰ ਤੁਸੀਂ ਪ੍ਰਦੀਪ ਗੋਇਲ ਨੂੰ ਫੋਨ ਕਰਕੇ ਦੱਸਿਓ ਆਪਣਾ ਡਰਾਈਵਰ ਲਾਇਸੈਂਸ ਵਗੈਰਾ ਉਹ ਰੈਕਡ ਤੁਹਾਡਾ ਪੁੱਲ ਕਰਨਗੇ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕੋਟੇਸ਼ਨ ਉਹ ਦੇਣਗੇ ਉਹਦੇ ਵਿੱਚ ਤੁਹਾਡੀ ਜਿਹੜੀ ਹੁਣ ਇੰਸ਼ੋਰੈਂਸ ਕਰਾਈ ਹੋਈ ਆ ਇਹਦੇ ਨਾਲੋਂ ਮਹੀਨੇ ਦਾ $60-70-100 ਦਾ ਫਰਕ ਹੋਊਗਾ ਨੰਬਰ ਕਰਿਓ ਜੀ ਕਾਲ ਉਹਨਾਂ ਨੂੰ ਨੰਬਰ ਨੋਟ ਕਰ ਲਓ 647-278-5003 ਜੇ ਨਵੇਂ ਆਏ ਹੋ ਇੱਥੇ ਤੁਸੀਂ ਫਿਰ ਤਾਂ ਜ਼ਰੂਰ ਕਾਲ ਕਰਿਓ ਕਿਉਂਕਿ ਨਵੇਂ ਆਉਣ ਦੀ ਇੰਸ਼ੋਰੈਂਸ ਮਹਿੰਗੀ ਹੁੰਦੀ ਆ ਜੀ ਦੂਸਰੀਆਂ ਕੰਪਨੀਆਂ ਤੋਂ ਇਹ ਸ਼ੋਪ ਰਾਊਂਡ ਕਰਕੇ ਤੁਹਾਨੂੰ ਸਸਤੀ ਇੰਸ਼ੋਰੈਂਸ ਲੱਭ ਕੇ ਦਿੰਦੇ ਆ 647-278-5003 ਔਰਾ ਕਿਚਨਸ ਵਾਲੇ ਸੋਹਣੀਆਂ ਕਿਚਨਸ ਬਣਾਉਂਦੇ ਨੇ ਬੜੀਆਂ ਕਮਾਲ ਦੀਆਂ ਫਿਨਿਸ਼ਿੰਗ ਬੜੀ ਵਧੀਆ ਹੁੰਦੀ ਆ ਹਾਈ ਕੁਆਲਿਟੀ ਦਾ ਸਮਾਨ ਲਾਉਂਦੇ ਨੇ 905-673-2872 ਇਹਨਾਂ ਦਾ ਨੰਬਰ ਆ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹਨਾਂ ਨੂੰ ਖਾਸ ਮੁਹਾਰਤ ਹਾਸਲ ਹੈਗੀ ਆ ਜੀ ਤਾਲਮੇਲ ਕਰ ਲਿਓ 905-673-2872 ਇੱਕ ਲੋਕੇਸ਼ਨ ਇਹਨਾਂ ਦੀ ਡਿਕਸੀ ਡੈਰੀ ਏਰੀਆ 'ਚ 1770 ਆਲ ਸਟੈਪ ਡਰਾਈਵ 'ਤੇ ਦੂਜੀ ਹੈਮਿਲਟਨ ਦੇ ਵਿੱਚ ਲੋਕੇਸ਼ਨ ਹੈਗੀ ਆ ਜਿਹੜੇ ਸਾਡੇ ਸਰੋਤੇ ਹੈਮਿਲਟਨ ਸਟੋਨੀ ਕ੍ਰੀਕ ਐਂਡ ਕਾਸਟ ਏਰੀਆ 'ਚ ਰਹਿੰਦੇ ਨੇ ਹੈਮਿਲਟਨ ਵਾਲੀ ਲੋਕੇਸ਼ਨ 'ਤੇ ਜਾ ਸਕਦੇ ਨੇ ਨੰਬਰ 905-673-2872 ਅੱਜ ਸਾਡੀ ਗੱਲਬਾਤ ਡਾਕਟਰ ਬਲਜਿੰਦਰ ਸੇਖੋਂ ਨਾਲ ਹੋ ਰਹੀ ਆ ਦੋ ਤਿੰਨ ਮੁੱਦਿਆਂ ਦੇ ਉੱਤੇ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ 27 ਤਰੀਕ ਨੂੰ ਤਰਕਸ਼ੀਲ ਸੋਸਾਇਟੀ ਕੈਨੇਡਾ ਨੇ ਪ੍ਰੋਗਰਾਮ ਲੀਕਿਆ ਹੋਇਆ ਜੀ ਇੱਥੇ ਉਹਦੇ ਬਾਰੇ 2 ਮਿੰਟ ਦੱਸੋ ਜੀ
ਹਾਂਜੀ ਉਹ 26 ਤਰੀਕ ਨੂੰ ਹੈ
ਟ੍ਰਿਬਿਊਨਲ,
ਹਾਂਜੀ 26 ਤਰੀਕ ਐਤਵਾਰ 1 ਤੋਂ 3 ਵਜੇ ਤੱਕ ਚਿੰਕੂਜੀ ਪਾਰਕ ਦੇ ਵਿੱਚ ਇਹ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤੇ ਭਾਜੀ ਗੁਰਸ਼ਰਨ ਸਿੰਘ ਦਾ ਇਸ ਦੁਨੀਆਂ ਤੋਂ ਚਲੇ ਜਾਣ ਦਾ ਦਿਨ ਉਹਦੇ 27 ਨੂੰ ਹੈ, ਉਸ ਦੀ ਨੂੰ ਸਮਰਪਿਤ ਹੈ ਇਹ ਕਿਸਾਨੀ ਸੰਘਰਸ਼, ਕਿਉਂਕਿ ਇਹਨਾਂ ਦੋਨੋਂ ਆਪਾਂ ਸ਼ਖਸੀਅਤਾਂ ਦੇ ਵਿਚਾਰਾਂ ਨੂੰ ਹੀ ਅੱਗੇ ਲਿਆ ਰਿਹਾ, ਇਹ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ ਇੱਥੇ। ਇਹਦੇ ਵਿੱਚ ਕੋਈ ਬਾਹਲਾ ਲੰਮਾ ਚੜਾ ਨਹੀਂ ਹੈਗਾ, ਛੋਟਾ ਜਿਹਾ ਪ੍ਰੋਗਰਾਮ ਹੈ, ਥੋੜੇ ਗਾਉਣ ਵਜਾਉਣ, ਇੱਕ ਦੋ ਲੈਕਚਰ, ਇੱਕ ਦੋ ਜਾਣੀ ਆਪਾਂ ਕਹਿ ਲਈਏ ਵਿਅਕਤੀਆਂ ਵੱਲੋਂ ਇੱਥੇ ਵਿਚਾਰ ਪ੍ਰਗਟ ਕੀਤੇ ਜਾਣੇ, ਜ਼ਿਆਦਾ ਨਹੀਂ ਹੈਗੇ, ਅਤੇ ਜ਼ਰੂਰ ਆਓ ਜੀ। ਇਹਦੇ ਵਿੱਚ ਹਰ ਇੱਕ ਨੂੰ ਖੁੱਲ੍ਹਾ ਸੱਦਾ, ਜੋ ਮਰਜ਼ੀ ਆਓ, ਉੱਥੇ ਲਾਟ ਨੰਬਰ 3 ਹੈਗਾ ਉੱਥੇ, ਜਿਹੜਾ ਸੈਂਟਰਲ ਪਾਰਕ ਵੇ ਅਤੇ ਕੁਈਨ ਵਾਲੇ ਪਾਸੇ ਹੈ, ਸੋ ਉੱਥੇ ਜ਼ਰੂਰ 26 ਤਰੀਕ ਐਤਵਾਰ ਨੂੰ ਇਸ ਪ੍ਰੋਗਰਾਮ 'ਚ ਹਾਜ਼ਰੀ ਭਰੋ ਜੀ।
ਬਿਲਕੁਲ ਜੀ, ਤਰਖੀ ਸਾਡੇ ਦੀ ਗੱਲ ਚੱਲੀ ਹੈ ਜੀ, ਤਰਖੀਲ ਵਿਚਾਰਾਂ ਦੀ, ਡਾਕਟਰ ਇਬਰਾਹਿਮ ਟੀ ਕਪੂਰ ਬਾਰੇ ਡਾਕਟਰ ਸਾਹਿਬ ਗੱਲ ਕਰਦੇ ਸੀ। 18 ਸਤੰਬਰ ਨੂੰ 1978 ਨੂੰ ਸ਼ਾਇਦ ਉਹ ਚਲੇ ਗਏ ਸੀ, ਪਰ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਸੀ ਡਾਕਟਰ ਸਾਹਿਬ ਅਤੇ ਜਿਹੜੇ ਮਾਨਸਿਕ ਰੋਗੀਆਂ ਦਾ ਉਹਨਾਂ ਨੇ ਇਲਾਜ ਕੀਤਾ ਸੀ, ਉਹ ਸਾਰੇ ਕੇਸ ਪੜ੍ਹਨ ਵਾਲੇ ਨੇ ਜੀ, ਅਤੇ ਪੰਜਾਬ 'ਚ ਮੇਰਾ ਖਿਆਲ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਤਰਕਸ਼ੀਲ ਕਾਰਕੁਨ ਨੇ ਉਹ ਫ੍ਰੀ ਟ੍ਰੀਟਮੈਂਟ ਕਰਦੇ ਰਹੇ ਨੇ ਜੀ, ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਮਾਜ ਨੇ ਦਰਕਾਰਤਾ ਸੀ, ਜਿਨ੍ਹਾਂ ਨੂੰ ਸਾਧ ਸੰਤ ਚਿਮਟੇ ਮਾਰ ਮਾਰ ਔਰਤਾਂ ਨੂੰ ਠੀਕ ਕਰਨ ਦੀ ਕਹਿੰਦੇ ਸੀ, ਅਸੀਂ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਅੱਗ ਲੱਗਦੀ ਹੁੰਦੀ ਸੀ, ਜਿੰਦਾ ਲੱਗੀ ਪੇਟੀ 'ਚੋਂ ਚੀਜ਼ਾਂ ਗਾਇਬ ਹੋ ਜਾਂਦੀਆਂ ਸੀ, ਭੂਤਾਂ ਪ੍ਰੇਤਾਂ ਤੋਂ ਪੀੜਿਤ ਕਹੇ ਜਾਂਦੇ ਸੀ। ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਲੇਖਾਂ ਦੇ ਵਿੱਚ ਆਪਣੀਆਂ ਜਿਹੜੀਆਂ ਉਹਨਾਂ ਨੇ ਟਰੂ ਸਟੋਰੀਜ਼ ਕਹਿ ਲਈਏ, ਜਿੱਥੇ ਜਿੱਥੇ ਕੇਸਾਂ ਦੇ ਇਲਾਜ ਕੀਤੇ ਨੇ, ਜਦੋਂ ਉਹ ਕਾਰਨ ਪਿੱਛੇ ਦੱਸਣ ਦੀ ਕੋਸ਼ਿਸ਼ ਕਰਦੇ ਸੀ ਵੀ ਆਹ ਕਾਰਨ ਸੀ, ਅਤੇ ਉਹ ਪੜ੍ਹ ਕੇ ਬੰਦੇ ਨੂੰ ਹੈਰਾਨੀ ਹੁੰਦੀ ਹੈ ਵੀ ਸਾਡੇ ਸਬਕੌਂਸ਼ੀਅਸ ਮਾਇੰਡ 'ਚ ਇਹੋ ਜਿਹੀਆਂ ਗੱਲਾਂ ਵੀ ਆ ਜਾਂਦੀਆਂ ਵੀ ਬੰਦਾ ਆਪ ਹੀ ਹਰਕਤ ਕਰਕੇ, ਬਹੁਤੀ ਵਾਰੀ ਉਹਨੂੰ ਆਪ ਹੀ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰਦਾ ਸਬਕੌਂਸ਼ੀਅਸ ਹਾਲਤ ਦੇ ਵਿੱਚ, ਜਾਂ ਬਹੁਤੀ ਵਾਰੀ ਉਹ ਆਪਣਾ ਧਿਆਨ ਕਿਸੇ ਦਾ ਧਿਆਨ ਅਟੈਨਸ਼ਨ ਗੈਦਰ ਕਰਨ ਲਈ ਉਹ ਇਹੋ ਜਿਹੀਆਂ ਚੀਜ਼ਾਂ ਕਰਦਾ। ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨੇੜਿਓ ਤੇੜਿਓ ਕੋਈ ਉਦਾਹਰਣ ਦਿਓ ਜੀ ਇਹੋ ਜਿਹੀਆਂ ਗੱਲਾਂ ਦੀ।
ਬਰਾੜ ਸਾਹਿਬ ਦੇਖੋ, ਉਦਾਹਰਣਾਂ ਤਾਂ ਬਹੁਤ ਨੇਗੀਆਂ ਇਹੋ ਜਿਹੀਆਂ, ਪਰ ਨਾਲ ਮੈਂ ਇੱਕ ਗੱਲ ਇਹ ਗੱਲ ਪਹਿਲਾਂ ਕਰ ਦੇਣੀ ਚਾਹੁੰਦਾ ਕਿ ਕਪੂਰ ਹੋਰਾਂ ਦੀ ਲਿਖਤ ਵੀ ਰੌਚਕ ਹੈ, ਗੱਲ ਤਾਂ ਉਹੀ ਹੁੰਦੀ ਹੈ, ਉਸੇ ਗੱਲ ਨੂੰ ਦੱਸਣ ਦਾ ਢੰਗ ਹੁੰਦਾ, ਉਹਨੂੰ ਕਿਹੜੇ ਤਰੀਕੇ ਨਾਲ ਦੱਸਿਆ ਜਾਣਾ ਹੈ, ਕਿਹੜੇ ਪਾਸਿਓਂ ਕਿੱਥੋਂ ਗੱਲ ਸ਼ੁਰੂ ਕਰਨੀ ਹੈ। ਜੇ ਉਹ ਇਹ ਕਹਿੰਦਾ ਗਾ ਕਿ ਮੈਂ ਜਾਣੀ ਕਿਉਂਕਿ ਇਧਰਲੇ ਪਾਸੇ ਲਖਨਊ ਵਾਲੇ ਪਾਸੇ ਆਉਂਦਾ ਹੁੰਦਾ ਸੀਗਾ, ਤੇ ਮੈਨੂੰ ਸਾਰੇ ਕਹਿੰਦੇ ਸੀ ਭਾਈ ਤੂੰ ਭਾਰਤ ਦੇ ਉੱਤਰੀ ਭਾਰਤ ਵੱਲ ਗੰਗਾ ਤੇ ਚੱਲਿਆ, ਤੂੰ ਤਾਂ ਗੰਗਾ ਜਲ ਜੂਬ ਲੈ ਕੇ ਆਈ। ਹੁਣ ਜਿਹੜੀ ਉਹ ਕਹਾਣੀ ਹੈ ਜਾਂ ਉਹ ਗੱਲ ਹੈ, ਉਹ ਕਹਿਣ ਨੂੰ ਤਾਂ ਕੋਈ ਵੀ ਸੁਣਾ ਸਕਦਾ, ਕੋਈ ਵੀ ਕਹਿ ਸਕਦਾ, ਤੇ ਪਰ ਜਿਹੜੇ ਤਰੀਕੇ ਨਾਲ ਉਹ ਸਮਝਾਉਂਦਾ, ਉਹ ਕਹਿੰਦਾ ਵੀ ਮੈਨੂੰ ਪਤਾ ਸੀਗਾ ਵੀ ਏਦਾਂ ਕਿਸੇ ਵੀ ਪਾਣੀ 'ਚ ਕੋਈ ਸ਼ਕਤੀ ਨਹੀਂ ਹੋ ਸਕਦੀ, ਪਰ ਭਾਈ ਉਹਨਾਂ ਦਾ ਵਿਸ਼ਵਾਸ ਹੈ, ਚਲੋ ਆਪਾਂ ਫਿਰ ਉਹਨਾਂ ਦਾ ਵਿਸ਼ਵਾਸ ਵੀ ਪੂਰਾ ਕਰ ਦਿੰਦੇ ਹਾਂ। ਕਹਿੰਦਾ ਮੈਂ ਰੇਲਵੇ ਸਟੇਸ਼ਨ ਤੇ ਉਤਰਦਾ, ਉੱਤਰ ਕੇ ਉੱਥੋਂ ਧੋ ਧੂ ਕੇ ਚੰਗੀ ਤਰ੍ਹਾਂ ਵਧੀਆ ਬੋਤਲ ਭਰ ਲੈਂਦਾ ਪਾਣੀ ਦੀ, ਤੇ ਹੱਥ ਦੇ ਵਿੱਚ ਲੈਂਦਾ ਉਹਨੂੰ ਫੜ, ਤੇ ਕਹਿੰਦਾ ਜਦੋਂ ਮੈਂ ਬੜੀ ਭੀੜ ਵਾਲੀ ਬੱਸ ਕੋਲੇ ਜਿਹੜੀ ਮੇਰੇ ਪਿੰਡ ਨੂੰ ਜਾਂਦੀ ਸੀ ਆ ਕੇ ਖੜਦਾ, ਤਾਂ ਲੋਕਾਂ ਨੇ ਪੁੱਛਣਾ, ਮੈਂ ਕਹਿੰਦਾ ਗੰਗਾ 'ਚ ਗੰਗਾ, ਆ ਲਓ ਜੀ ਆਜੋ ਆਜੋ ਜੀ ਆਜੋ ਆਜੋ ਬੈਠੋ ਬੈਠੋ। ਕਹਿੰਦਾ ਸਪੈਸ਼ਲੀ ਮੇਰੇ ਵਾਸਤੇ ਸੀਟ ਰੱਖੀ ਜਾਂਦੀ, ਮੈਂ ਆਰਾਮ ਨਾਲ ਉੱਥੇ ਬੈਠ ਕੇ ਜਾਂਦਾ, ਤੇ ਪਿੰਡ ਦੇ ਵਿੱਚ ਲੋਕਾਂ ਨੂੰ ਗੰਗਾ ਜਲ ਜਿਹੜਾ ਨੇੜੇਲੇ ਸਟੇਸ਼ਨ ਤੋਂ ਭਰਿਆ ਹੋਇਆ ਸੀ ਉਹ ਵਰਤਾ ਦਿੰਦਾ, ਤੇ ਅਗਲੇ ਸਾਲ ਉਹਨਾਂ ਵੱਲੋਂ ਉਸ ਪਾਣੀ ਨੇ ਕਿੰਨੇ ਕਿੰਨੇ ਚਮਤਕਾਰ ਕੀਤੇ, ਕਿੰਨੀਆਂ ਕਿੰਨੀਆਂ ਵੱਡੀਆਂ ਬਿਮਾਰੀਆਂ ਠੀਕ ਕੀਤੀਆਂ, ਕਿੰਨੇ ਲੋਕਾਂ ਦੇ ਵਿੱਚੋਂ ਕੋਈ ਮਾੜੀ ਸ਼ੈ ਭਜਾਈ, ਫਿਰ ਉਹਦੀਆਂ ਕਹਾਣੀਆਂ ਮੇਰੇ ਘਰੇ ਇਕੱਠੀਆਂ ਹੋ ਜਾਂਦੀਆਂ, ਤੇ ਅਗਲੀ ਬੋਤਲ ਅਗਲੇ ਸਾਲ। ਸੋ ਉਹਦਾ ਦੱਸਣ ਦਾ ਤਰੀਕਾ ਇਹ ਦੇਖ ਲਓ ਤੁਸੀਂ,
ਕਿਆ ਬਾਤ ਹੈ। ਬਿਲਕੁਲ ਜੀ, ਨਹੀਂ ਪੜ੍ਹ ਕੇ ਡਾਕਟਰ ਸਾਹਿਬ ਸੱਚੀ ਹੋਈ ਹੈਰਾਨੀ ਹੁੰਦੀ ਆ, ਖੁਸ਼ੀ ਵੀ ਹੁੰਦੀ ਆ, ਲੋਕਾਂ ਦੀ ਮਾਨਸਿਕਤਾ 'ਚ ਹਾਸਾ ਆਉਂਦਾ ਵੀ ਉਹ ਟੂਟੀ ਦਾ ਪਾਣੀ ਭਰ ਕੇ ਲੈ ਜਾਂਦਾ ਸੀ ਸਾਫ਼ ਸੁਥਰਾ, ਤੇ ਇਹ ਕਹਿ ਕੇ ਇਹ ਕਹਿਣਾ ਜਿਵੇਂ ਤੁਸੀਂ ਦੱਸਿਆ ਵੀ ਗੰਗਾ ਜਲ ਆ ਇਹ, ਪਰ ਉਸ ਤੋਂ ਬਾਅਦ ਲੋਕਾਂ ਦਾ ਫਿਰ ਲੋਕਾਂ ਦੀਆਂ ਉਹ ਪ੍ਰੋਬਲਮਸ ਹੱਲ ਹੋ ਜਾਂਦੀਆਂ ਸੀ। ਬਿਲਕੁਲ ਡਾਕਟਰ ਸਾਹਿਬ, ਉਹ ਬੜੀਆਂ ਰੌਚਕ ਨੇ ਜੀ ਉਹਦੀਆਂ ਜਿਹੜੀਆਂ ਲਿਖਤਾਂ ਨੇ ਡਾਕਟਰ ਇਬਰਾਹਿਮ ਟੀ ਕਪੂਰ ਦੀਆਂ। ਦੋਸਤੋ, ਜੇ ਤੁਹਾਡਾ ਵਕਤ ਤੁਹਾਨੂੰ ਵਕਤ ਲੱਗੇ ਤੇ ਦੋ ਕਿਤਾਬਾਂ ਹੀ ਪੜ੍ਹ ਲਓ, ਦੇਵ ਪੁਰਸ਼ਾਰ ਗਏ, ਦੇਵ ਦੈਨ ਤੇ ਰੂਹਾਂ, ਜਿਹੜੇ ਡਰਾਮੇ ਨਾਟਕ ਹੁੰਦੇ ਨੇ ਤਰਖੀ ਸੈਡੀ ਦੇ ਪ੍ਰੋਗਰਾਮ ਨੇ, ਜਾਂ ਕੋਈ ਵੀ ਪ੍ਰੋਗਰਾਮ ਹੋਵੇ ਇੱਥੇ ਤਕਰੀਬਨ ਉੱਥੇ ਸਟਾਲ ਲੱਗਿਆ ਹੁੰਦਾ, ਇਹ ਦੋ ਕਿਤਾਬਾਂ ਜ਼ਰੂਰ ਖਰੀਦੋ। ਮੈਂ ਡਾਕਟਰ ਸਾਹਿਬ ਪਿੱਛੇ ਜੇ ਆਪਣੇ ਦੋ ਤਿੰਨ ਦੋਸਤਾਂ ਨੂੰ ਦਿੱਤੀਆਂ ਕਿਤਾਬਾਂ ਇਹ, ਉਹ ਕਹਿੰਦੇ ਜੀ ਸੱਚੀ ਸਾਡਾ ਨਜ਼ਰੀਆ ਬਦਲਤਾ ਇਹਨਾਂ ਕਿਤਾਬਾਂ ਨੇ। ਖੈਰ, ਆਪਾਂ ਹੁਣ ਕਿਸਾਨੀ ਸੰਘਰਸ਼ ਵੱਲ ਆਉਂਦੇ ਹਾਂ। ਡਾਕਟਰ ਸਾਹਿਬ ਆਲਮੋਸਟ ਸਾਲ ਹੋਣ ਵਾਲਾ ਸੰਘਰਸ਼ ਚੱਲਦੇ ਨੂੰ, ਅਤੇ ਦੁਨੀਆ ਪੱਧਰ ਦੀਆਂ ਇਹ ਪੋਲਿਸੀਜ਼ ਨੇ, ਇੰਟਰਨੈਸ਼ਨਲ ਮੋਨਿਟਰੀ ਫੰਡ, ਵਰਲਡ ਹੈਲਥ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਨਰਲ ਐਗਰੀਮੈਂਟਸ ਔਨ ਟ੍ਰੇਡ ਐਂਡ ਟੈਰਿਫ 90-91 ਜਿਹੜੇ ਸ਼ੁਰੂ ਹੋਏ ਸੀ, ਇਹ ਪਾਲਿਸੀਆਂ ਬਹੁਤੇ ਦੇਸ਼ਾਂ 'ਚ ਲਾਗੂ ਹੋ ਗਈਆਂ ਨੇ, ਕੁਝ 'ਚ ਹੋਣ ਵਾਲੀਆਂ ਨੇ, ਅਤੇ ਭਾਰਤ ਦੇ ਵਿੱਚ ਮੋਦੀ ਨੇ ਇਹਨੂੰ ਬੜੀ ਦ੍ਰਿੜਤਾ ਦੇ ਨਾਲ ਕਹਿ ਲਓ ਜੀ ਲਾਗੂ ਕੀਤਾ, ਅਤੇ ਪੰਜਾਬ ਨੇ ਸਾਰੀ ਦੁਨੀਆ ਨੂੰ ਚਾਨਣ ਵਿਖਾਇਆ ਜੀ ਇੱਕ ਤਰੀਕੇ ਨਾਲ। ਜੇ ਕਿਤੇ ਸੰਘਰਸ਼ ਆ ਜਿਹੜਾ ਸਫਲ ਹੁੰਦਾ ਤਾਂ ਸਾਰੀ ਦੁਨੀਆ ਰੋਸ਼ਨੀ ਲੈਂਦੀ ਹੈ, ਜੇ ਸੰਘਰਸ਼ ਇੱਥੇ ਹੀ ਖੜਾ ਰਹਿੰਦਾ ਰੋਸ਼ਨੀ ਤਾਂ ਫਿਰ ਵੀ ਲੈਂਦੀ ਹੈ ਜੀ ਸਾਰੀ ਦੁਨੀਆ, ਪਰ ਫਿਰ ਉਹ ਗੱਲ ਨਹੀਂ ਬਣਦੀ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਸਾਰੇ ਸੰਘਰਸ਼ ਨੂੰ?
ਬਰਾੜ ਸਾਹਿਬ, ਮੈਂ ਤਾਂ ਕਹਿੰਦਾ ਸੰਘਰਸ਼ ਤਾਂ ਕਾਮਯਾਬ ਹੋ ਗਿਆ। ਸੰਘਰਸ਼ ਨੇ, ਮੈਂ ਇਹਦੇ 'ਚ ਜਿਹੜੀ ਖਬਰ ਬਣਾਈ ਸੀ ਨਾ, ਖਬਰ ਦੇ ਵਿੱਚ ਵੀ ਇਹ ਲਿਖਿਆ ਸੀ ਜੀ, ਇਹ ਕਿਸਾਨੀ ਸੰਘਰਸ਼ ਸਾਮਰਾਜਵਾਦ ਦੀ ਮੌਜੂਦਾ ਜਿਹੜੀ ਸ਼ਕਲ ਹੈ ਨਵਦਾਰਵਾਦ ਦੇ ਮੱਥੇ 'ਚ ਤੀਰ ਵਾਂਗੂ ਵੱਜ ਰਿਹਾ। ਉਹਨਾਂ ਨੂੰ ਸੱਚਮੁੱਚ ਮੋੜਾ ਪਾਇਆ ਇਸਨੇ। ਇਹ ਪਹਿਲੀ ਇੱਕ ਉਦਾਹਰਨ ਹੈ ਜਿਹਨੇ ਇਹ ਦੱਸਿਆ ਸਧਾਰਨ ਲੋਕਾਂ ਨੂੰ ਕਿ ਭਾਈ ਤੁਹਾਨੂੰ ਇਹ ਇਉਂ ਲੁੱਟਦੇ ਨੇ, ਇਹ ਤੁਹਾਡੀਆਂ ਮੁਸ਼ਕਲਾਂ ਇਉਂ ਵਧਾਉਂਦੇ ਨੇ, ਇਹ ਤੁਹਾਨੂੰ ਰੋਟੀ ਖਾਂਦੇ ਪੀਂਦਿਆਂ ਨੂੰ ਕਿਵੇਂ ਉਜਾੜਦੇ ਨੇ, ਇਹ ਆਹ ਦੇਖ ਲਓ ਤੁਹਾਡੇ ਸਾਹਮਣੇ ਹੈ। ਅਤੇ ਨਾਲ ਉਹਨਾਂ ਨੇ ਉਦਾਹਰਨਾਂ ਲਿਆ ਲਿਆ ਕੇ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਦੇ ਸਾਹਮਣੇ ਰੱਖੀਆਂ ਨੇ, ਜਿਹੜੀ ਇਹ ਕਹਿੰਦੀ ਹੈ ਕਿ ਇਹ ਤਾਂ ਬਹੁਤ ਹੀ ਤੁਹਾਡੇ ਫਾਇਦੇ ਖਾਤਰ ਕਾਨੂੰਨ ਬਣਾਏ ਨੇ। ਉਹ ਕਹਿੰਦੇ ਕਿੱਥੇ ਕਿੱਥੇ ਲਾਗੂ ਕਰਿਆ, ਇੱਥੇ ਵੀ ਲਾਗੂ ਕਰਿਆ, ਇਹ ਤੁਸੀਂ ਬਿਹਾਰ 'ਚ ਵੀ ਲਾਗੂ ਕਰਕੇ ਦਿਖਾਤਾ, ਇਹ ਤੁਸੀਂ ਜਿੱਥੇ ਜਿੱਥੇ ਕਰਿਆ ਦੇਖ ਲਓ, ਤੁਹਾਡੀ ਆਹ ਸ਼ਿਮਲੇ ਦੇ ਸੇਬਾਂ ਦੀਆਂ ਹੁਣ ਨਾਲ ਦੀ ਨਾਲ ਪੋਸਟਾਂ ਪਈਆਂ ਨੇ, ਆਹ ਦੇਖ ਲਓ ਤੁਸੀਂ। ਸੋ ਆਮ ਲੋਕਾਂ ਨੂੰ ਇਹਦੇ ਬਾਰੇ ਸੋਝੀ ਦੇਣੀ ਇਸ ਸੰਘਰਸ਼ ਦੀ ਜਿੱਤ ਹੈ, ਬਹੁਤ ਵੱਡੀ ਜਿੱਤ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੋਈ। ਉਹ ਵੀ ਆਮ ਤੌਰ ਦੇ ਉੱਤੇ ਚੰਗੇ ਖਿਆਲਾਂ ਵਾਲੇ ਬੰਦੇ ਪਹਿਲਾਂ ਮਸਾਂ ਕੋਈ 100-500-400 ਬੰਦਾ 2000 ਬੰਦਾ ਇਕੱਠਾ ਕਰਕੇ 1-2-4 ਘੰਟੇ ਗੱਲਾਂ ਉਹਨਾਂ ਨਾਲ ਕਰਦੇ ਸੀ ਅਤੇ ਸਮਝ ਕੋਸ਼ਿਸ਼ ਕਰਦੇ ਸੀ ਕਿ ਭਾਈ ਤੁਹਾਨੂੰ ਦੱਸ ਦਈਏ ਕਿ ਆਹ ਰੌਲਾ ਵਿੱਚੋਂ। ਅਤੇ ਹੁਣ ਤਾਂ ਕਿੰਨੇ ਮਹੀਨੇ ਹੋ ਗਏ ਆਮ ਲੋਕਾਂ ਨੂੰ ਇਹ ਸਾਰੇ ਜਿਹੜੇ ਲੀਡਰ ਨੇ ਇਹਨਾਂ ਦੀਆਂ ਗੱਲਾਂ ਸੁਣਦਿਆਂ ਨੂੰ, ਅਤੇ ਇਹਦੇ ਨਾਲ ਸੱਚਮੁੱਚ ਹੀ ਉਹ ਜਾਗਰਤ ਹੋਏ ਨੇ, ਸਾਰਾ ਪੰਜਾਬ ਜਾਗਰਤ ਹੋਇਆ। ਅਤੇ ਇਹ ਦੇਖ ਲਓ ਤੁਹਾਡੇ ਸਾਹਮਣੇ ਅਜੇ ਬਰਾੜ ਸਾਹਿਬ ਜਦੋਂ ਅਜੇ ਸ਼ੁਰੂ ਹੋਇਆ ਸੀ ਉਦੋਂ ਮੈਨੂੰ ਕਈਆਂ ਰੇਡੀਓ ਤੇ ਪ੍ਰੋਗਰਾਮ ਤੇ ਟੀਵੀ ਤੇ ਵੀ ਪੁੱਛਿਆ ਗਿਆ, ਇਹ ਕਹਿੰਦੇ ਜੀ ਸਰਕਾਰ ਕਦੋਂ ਕੁ ਭਲਾ ਇਹਨਾਂ ਨੂੰ ਡੰਡੇ ਲੈ ਕੇ ਭਜਾ ਦੂ। ਮੈਂ ਕਹਿੰਦਾ ਐਡੀ ਹਿੰਮਤ ਨਹੀਂ ਹੈਗਾ ਜੀ ਉਹਨਾਂ 'ਚ। ਇਹ ਡੰਡਿਆਂ ਨਾਲ ਭਜਾਉਣ ਵਾਲੀ ਇਹ ਅੰਦੋਲਨ ਨਹੀਂ ਹੈਗਾ। ਜੇ ਭਜਾ ਤਾ ਉਹਨਾਂ ਨੇ ਤਾਂ ਸਮਝੋ ਪੱਕੇ ਤੌਰ ਦੇ ਉੱਤੇ ਗਏ, ਪਰ ਜਿੱਦਾਂ ਤੁਸੀਂ ਦੱਸਿਆ ਵੀ ਦ੍ਰਿੜਤਾ ਨਾਲ ਜਿਹੜੀ ਸਰਕਾਰ ਨੇ ਲਾਗੂ ਕੀਤਾ, ਦ੍ਰਿੜਤਾ ਤਾਂ ਤੁਸੀਂ ਇਸੇ ਤੋਂ ਹਿਸਾਬ ਲਾ ਸਕਦੇ ਹੋ ਕਿ ਉਹਨਾਂ ਨੂੰ ਸਾਫ਼ ਸਪਸ਼ਟ ਦਿਸ ਰਿਹਾ ਕਿ ਜੇ ਅਸੀਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਹੱਥੋਂ ਪੰਜਾਬ ਤਾਂ ਗਿਆ ਹੀ ਗਿਆ, ਸਾਡੇ ਹੱਥੋਂ ਹਰਿਆਣਾ ਵੀ ਜਾਊ, ਸਾਡੇ ਹੱਥੋਂ UP ਵੀ ਜਾ ਸਕਦਾ, ਮੱਧ ਪ੍ਰਦੇਸ਼ ਜਿਹੜੀਆਂ ਅਗਲੀਆਂ ਸਟੇਟਾਂ ਨੇ ਉਹ ਵੀ ਜਾ ਸਕਦੀਆਂ ਨੇ। ਪਰ ਉਹਨਾਂ ਦੇ ਉੱਤੇ ਦਬਾਅ ਹੀ ਇੰਨਾ, ਉਹਨਾਂ ਨੂੰ ਐਂ ਲੱਗਦਾ ਹੈਗਾ ਕਿ ਨਹੀਂ 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 ਜੇ ਇਹਨਾਂ ਨੇ ਸਾਡਾ ਵਿਰੋਧ ਕਰਤਾ, ਆਹ ਜਿਹੜੇ ਬੰਦਿਆਂ ਦੀ ਅਸੀਂ ਗੱਲ ਮੰਨ ਰਹੇ ਹਾਂ ਉਹ ਤਾਂ ਭਾਈ ਅਰਬਾਂ ਖਰਬਾਂ ਪਤੀ ਨੇ, ਜਿੰਨੇ ਮਰਜ਼ੀ ਅਸੀਂ ਤਾਂ ਲੋਕਾਂ ਦੀਆਂ ਜੇਬਾਂ ਭਰ ਦਾਂਗੇ ਪੈਸਿਆਂ ਨਾਲ, ਵੋਟਾਂ ਕਿਵੇਂ ਨਹੀਂ ਮਿਲਣਗੀਆਂ। ਸੋ ਇਹ ਹਾਲਤਾਂ ਕਿਸਾਨਾਂ ਦੇ ਸਾਹਮਣੇ ਉਹਨਾਂ ਦੇ ਨਾਲ ਜਿਹੜੇ ਟੱਕਰ ਲੈ ਰਹੇ ਆ ਸਰਕਾਰ, ਉਹਦਾ ਇਹ ਵਤੀਰਾ ਇਹ ਰਵੱਈਆ ਜਿਹੜਾ ਹੈਗਾ ਸਾਹਮਣੇ ਤਕਰੀਬਨ ਕਿਸਾਨਾਂ ਨੂੰ ਵੀ ਸਾਰਿਆਂ ਨੂੰ ਸਾਫ਼ ਦਿਸ ਰਿਹਾ ਜੀ।
ਬਿਲਕੁਲ ਜੀ, ਡਾਕਟਰ ਸਾਹਿਬ ਸੁਣਦੇ ਹੁੰਦੇ ਸੀ ਵੀ ਲੋਕਾਂ 'ਚ ਬਹੁਤ ਵੱਡੀ ਤਾਕਤ ਹੁੰਦੀ ਆ, ਪਰ ਸੱਚੀ ਉਹ ਤਾਕਤ ਜੇ ਠੀਕ ਡਾਇਰੈਕਸ਼ਨ ਵੱਲ ਲੱਗ ਜੇ ਅਤੇ ਉਹ ਸੱਚੀ ਉਹ ਮਤਲਬ ਜਿਹੜੀ ਸਮਾਜ ਦੀ ਜਿਹੜੀ ਤਸੀਰ ਹੁੰਦੀ ਆ ਨਾ, ਲੋਕਾਂ ਦੀ ਸੋਚਣੀ ਹੁੰਦੀ ਆ, ਉਹਦੇ ਵਿੱਚ ਕੁਆਲੀਟੇਟਿਵ ਚੇਂਜ ਲੈ ਆਉਂਦੀ ਆ, ਲੋਕ ਨਵੇਂ ਐਂਗਲ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਨੇ ਜੀ। ਹੁਣ ਦੇਖੋ ਸਾਲ ਹੋਣ ਵਾਲਾ ਆਲਮੋਸਟ, ਪਰ ਮੇਰਾ ਖਿਆਲ ਇੱਕ ਵੀ ਬੰਦਾ ਨਹੀਂ ਜਿਹੜਾ ਨਿਰਾਸ਼ ਹੋਇਆ ਹੋਵੇ, ਜਿਹੜਾ ਇੱਕ ਵਾਰ ਵੀ ਬੰਦਾ ਉੱਥੇ ਜਾਇਆ ਉਹ ਚਾਈ ਚਾਈ ਦੁਬਾਰਾ ਫੇਰ ਜਾਂਦਾ ਅਤੇ ਦਸਾਂ ਨੂੰ ਹੋਰ ਲੈ ਕੇ ਜਾਂਦਾ। ਡਾਕਟਰ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਮੇਰੇ ਦਾ, ਮੋਦੀ ਦੀ ਪਾਰਟੀ BJP ਪਾਰਟੀ ਤੋਂ ਬਿਨਾਂ ਜੇ ਹੋਰ ਕੋਈ ਵੀ ਪਾਰਟੀ ਆ ਜੇ ਤਾਂ ਕੀ ਉਹਨਾਂ ਦੇ ਪੋਲਿਸੀ ਮੈਟਰ ਦੇ ਵਿੱਚ ਹੈ ਨਹੀਂ ਵੀ ਉਹਨਾਂ ਨੇ ਇਹੀ ਕਾਨੂੰਨ ਲਾਗੂ ਕਰਨੇ, ਕਿ ਉਹਨਾਂ ਦੇ ਪੋਲਿਸੀ ਮੈਟਰ ਡਿਫਰੈਂਟ ਤਰੀਕੇ ਦੇ ਨੇ?
ਬਰਾੜ ਸਾਹਿਬ, ਗੱਲ ਇਹ ਹੈ ਕਿ ਜਿਹੜੀ ਪਾਰਟੀ ਵੀ ਆਊਗੀ ਉਹ ਇਹ ਪਹਿਲਾਂ ਕਹਿ ਕੇ ਆਊਗੀ ਇਹ ਅਸੀਂ ਕਾਨੂੰਨ ਰੱਦ ਕਰਾਂਗੇ, ਕਿਉਂਕਿ BJP ਤੋਂ ਬਿਨਾਂ ਕਿਸੇ ਪਾਰਟੀ ਨੇ ਐਲਾਨੀਆ ਤੌਰ 'ਤੇ ਨਹੀਂ ਕਿਹਾ ਕਿ ਇਹ ਕਾਨੂੰਨ ਬਹੁਤ ਵਧੀਆ ਨੇ, ਸਿਵਾਏ ਇਸ ਦੇ ਕਿ ਬਾਹਰ ਜਾਣ ਤੋਂ ਪਹਿਲਾਂ ਬਾਦਲ ਪਰਿਵਾਰ ਕਹਿੰਦਾ ਰਿਹਾ ਬਹੁਤ ਵਧੀਆ ਨੇ। ਵੈਸੇ ਤਾਂ ਮਨਮੋਹਨ ਸਿੰਘ ਹੋਰੀ ਇਹਨੂੰ ਸ਼ਿਕਾਗੋ ਬੋਇਜ਼ ਕਹਿੰਦੇ ਨੇ ਇਹ ਸਾਰੇ, ਮਨਮੋਹਨ ਸਿੰਘ ਸਾਡਾ, ਸਰਦਾਰਾ ਸਿੰਘ ਚਾਹਲ, ਇਹ ਮਨਟੇਕ ਸਿੰਘ, ਅਤੇ ਦੂਜੇ ਪਾਸੇ ਜਿੰਨੇ ਵੀ ਇਹ ਸ਼ਿਕਾਗੋ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਬੰਦੇ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਨੂੰ ਚਿੱਲੀ 'ਚ ਲਾਗੂ ਕੀਤਾ ਜਦੋਂ ਅਲੈਂਡੇ ਤੋਂ ਬਾਅਦ ਪੈਨੂਚਿਟ ਆਇਆ ਉੱਥੇ, ਉਹ ਬੰਦੇ ਨੂੰ ਉਹ ਉਸ ਬੰਦੇ ਨੂੰ ਆਪਣੇ ਮਗਰ ਲਾ ਕੇ, ਜਿਹੜੀ ਪਹਿਲਾ ਤਜਰਬਾ ਇਹਦਾ ਉੱਥੇ ਬਰਾੜ ਸਾਹਿਬ ਹੋਇਆ ਸੀਗਾ, ਤੇ ਥੋੜੇ ਸਾਲ ਤਾਂ ਬੱਲੇ ਬੱਲੇ ਹੋਈ, ਉਦੋਂ ਬਾਅਦ ਬੇੜਾ ਹੋ ਗਿਆ ਚਿੱਲੀ ਦਾ। ਸੋ ਇਹ ਜਿੱਥੇ ਜਿੱਥੇ ਵੀ ਇਹ ਪਾਲਿਸੀਆਂ ਲਾਗੂ ਕੀਤੀਆਂ ਗਈਆਂ ਨੇ, ਇਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੀ ਹੋਇਆ। ਹਾਂ, ਜਿਹੜੇ ਅਮੀਰ ਨੇ ਉਹ ਬਹੁਤ ਤੇਜ਼ੀ ਨਾਲ ਤਾਹਾਂ ਨੂੰ ਚੜ੍ਹਦੇ ਨੇ, ਜਿਹੜੇ ਗਰੀਬ ਨੇ ਉਹ ਚੜ੍ਹਾਂ ਡਿੱਗੀ ਜਾਂਦੇ ਨੇ। ਇਹ ਇਹਨਾਂ ਪਾਲਿਸੀਆਂ ਦਾ, ਇਹਨਾਂ ਕਾਨੂੰਨਾਂ ਦਾ ਇਹੀ ਨਤੀਜਾ ਨਿਕਲਿਆ ਜਿੱਥੇ ਵੀ ਇਹ ਲਾਗੂ ਹੋਏ ਨੇ।
ਡਾਕਟਰ ਸਾਹਿਬ, ਤੁਸੀਂ ਇੰਨਾ ਵਕਤ ਕੱਢਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਹੋਰ ਕੋਈ ਗੱਲਬਾਤ ਕਰਨੀ ਰਹਿ ਗਈ ਹੋਵੇ?
ਬਰਾੜ ਸਾਹਿਬ, ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਬਸ ਇਹ ਹੈ ਕਿ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਓ ਵੀ, 1 ਤੋਂ 3 ਵਜੇ ਤੱਕ 26 ਸਤੰਬਰ ਐਤਵਾਰ ਨੂੰ ਚੰਪੂਜੀ ਪਾਰਕ ਸਪੋਟ ਨੰਬਰ 3 ਦੇ ਵਿੱਚ, ਉੱਥੇ ਇਹ ਗੱਲਾਂ ਬਾਤਾਂ ਆਪਾਂ ਫਿਰ ਦੁਬਾਰਾ ਕਰਾਂਗੇ।
ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਇਹ ਸਨ ਡਾਕਟਰ ਬਲਜਿੰਦਰ ਸੇਖੋਂ ਜੀ। ਅਕਸਰ ਉਹ ਵਿਗਿਆਨਕ ਐਂਗਲ ਤੋਂ ਤੇ ਲੋਕਾਂ ਦੇ ਥੜੇ ਤੋਂ ਖੜ ਕੇ ਹਰ ਇੱਕ ਗੱਲ ਦੀ, ਹਰ ਇੱਕ ਵਰਤਾਰੇ ਦੀ ਵਿਆਖਿਆ ਕਰਦੇ ਨੇ। ਬਹੁਤ ਸਾਰੇ ਰੇਡੀਓ ਪ੍ਰੋਗਰਾਮਾਂ ਅਤੇ ਟੀ ਵੀ ਪ੍ਰੋਗਰਾਮਾਂ 'ਤੇ ਇਹਨਾਂ ਨੂੰ ਬੋਲਦੇ ਸੁਣੀਦਾ ਜੀ, ਤੁਸੀਂ ਵੀ ਸੁਣਦੇ ਹੋ। ਤਰਕਸ਼ੀਲ ਸੋਸਾਇਟੀ ਵੱਲੋਂ ਜਿਹੜਾ ਪ੍ਰੋਗਰਾਮ ਲੀਕਿਆ ਗਿਆ, ਉਹਦਾ ਵਿਸ਼ੇਸ਼ ਤੌਰ 'ਤੇ ਸੁਨੇਹਾ ਉਹਨਾਂ ਨੇ ਦਿੱਤਾ, ਐਤਵਾਰ ਨੂੰ 1 ਤੋਂ ਲੈ ਕੇ 3 ਵਜੇ ਤੱਕ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ, ਅਤੇ ਨਾਟਕਕਾਰ ਜਿਹੜੇ ਗੁਰਸ਼ਰਨ ਭਾਅ ਜੀ ਸੀ, ਇਸ ਦਿਨ ਉਹ ਇਸ ਦੁਨੀਆ ਤੋਂ ਚਲੇ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ। ਅਤੇ ਕਿਸਾਨੀ ਮਸਲਿਆਂ ਸੰਬੰਧੀ ਕੀ ਸਮਝ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਚੱਲ ਰਿਹਾ, ਅਤੇ ਇਸ ਸੰਬੰਧੀ ਉੱਥੇ ਵਿਚਾਰ ਚਰਚਾ ਜਿਹੜੀ ਹੋਊਗੀ। ਲਓ ਜੀ, ਆਪਾਂ ਛੋਟੀ ਜੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਆਉਂਦੇ ਹਾਂ।
ਕੋਈ ਮੰਗ ਮੀਠਾ ਕੋਈ ਇੱਕ ਬਾਤ ਤੋਂ ਪੱਕੀ ਹੈ, ਸਭ ਹੈ ਇਸਕੇ ਸ਼ੌਕੀ,
ਰਾਜਧਾਨੀ ਸਵੀਟ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA, ਫੋਰ ਇਨਫੋ ਵਿਜ਼ਿਟ rajdhanisweets.ca।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ,
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, $35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਕੋਈ ਮੰਗੇ ਮੀਠਾ, ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ, ਸਭ ਹੈ ਇਸਕੇ ਸ਼ੌਕੀ। राजधानी।
आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
ये है राजधानी, राजधानी, राजधानी।
मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
एक बार फिर निघा स्वागत जी तुहाडा अज दे नगारा प्रोग्राम दे विच। ਡਾਕਟਰ ਇਬਰਾਹਿਮ ਟੀ ਕਪੂਰ ਬਾਰੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਨੇ ਜੀ। 18 ਸਤੰਬਰ ਨੂੰ ਉਹ ਇਹ ਦੁਨੀਆ ਤੋਂ ਤੁਰ ਗਏ ਸੀ। ਮੈਂ ਸਵੇਰ ਦੇ ਸ਼ੋਅ 'ਚ ਵੀ ਉਹਨਾਂ ਸੰਬੰਧੀ ਗੱਲਬਾਤ ਕਰਦਾ ਸੀ। 21 ਸ਼ਰਤਾਂ ਨੇ ਜੀ, ਉਹ 21 ਸ਼ਰਤਾਂ ਦੇ ਵਿੱਚੋਂ ਕੋਈ ਵੀ ਸ਼ਰਤ ਪੂਰੀ ਕਰਕੇ ਜੇ ਕੋਈ ਦਾਅਵਾ ਕਰਦਾ ਕਿ ਮੇਰੇ ਕੋਲ ਕੋਈ ਗੈਬੀ ਸ਼ਕਤੀ ਹੈਗੀ ਆ, ਮੇਰੇ ਕੋਲ ਕੋਈ ਇਹੋ ਜਿਹੀ ਤਾਕਤ ਹੈਗੀ ਆ ਜਿਹੜੀ ਕਿਸੇ ਹੋਰ ਬੰਦੇ 'ਚ ਹੈ ਨਹੀਂ, ਤਾਕਤ ਨਹੀਂ ਇਹਨੂੰ ਕਹੀਏ, ਇਹਨੂੰ ਕਹੋ ਜੀ ਗੈਬੀ ਸ਼ਕਤੀ, ਉਹ ਵਰਡ ਬਹੁਤ ਵਧੀਆ ਠੀਕ ਆ ਵੀ, ਜਾਂ ਕਹੋ ਆਪਦੇ ਜਾਦੂ ਟੂਣੇ ਦੀ ਸ਼ਕਤੀ ਦੇ ਨਾਲ, ਜਾਂ ਕਈ ਬੰਦੇ ਕਹਿੰਦੇ ਹੁੰਦੇ ਆ ਜੀ ਟੈਲੀਪੈਥੀ ਹੈਗੀ ਆ, ਕਈ ਬੰਦੇ ਕਹਿੰਦੇ ਅਸੀਂ ਦੂਰ ਬੈਠੇ ਬੈਠੇ ਚੀਜ਼ਾਂ ਹਿਲਾ ਦਿੰਦੇ ਹਾਂ, ਕਈ ਬੰਦੇ ਕਹਿੰਦੇ ਜੀ ਅਸੀਂ ਤੁਹਾਡੇ ਜਿਹੜੇ ਅਨਸੈਸਟਰਸ ਨੇ ਮਰ ਕੇ ਕਿਹੜੇ ਸਵਰਗ ਥਾਂ ਦੇ ਵਿੱਚ ਗਏ ਨੇ, ਕਿਹੜੇ ਨਰਕਾਂ 'ਚ ਗਏ ਨੇ, ਕਿੱਥੇ ਗਏ ਨੇ, ਅਸੀਂ ਉਹਨਾਂ ਬਾਰੇ ਦੱਸ ਦਿੰਦੇ ਹਾਂ, ਅਸੀਂ ਗ੍ਰਹਿਆਂ ਦੀ ਚਾਲ ਬਦਲ ਕੇ ਤੁਹਾਡੀ ਕਿਸਮਤ ਬਦਲ ਦਿੰਦੇ ਹਾਂ। 21 ਸ਼ਰਤਾਂ ਨੇ ਜੀ ਉਹ, 21 ਸ਼ਰਤਾਂ ਦੇ ਵਿੱਚੋਂ ਕੋਈ ਵੀ ਸ਼ਰਤ ਪੂਰੀ ਕਰਕੇ ਕੋਈ ਸਾਧ ਸੰਤ ਜੋਤਸ਼ੀ ਵਸਤੂ ਸ਼ਾਸਤਰ ਵਾਲਾ ਟੇਵੇ ਲਾਉਣ ਵਾਲਾ ਉਹ $1,00,000 ਦਾ ਨਾਮ ਆ ਜਿਹੜਾ ਤਰਖੀ ਸੈਟੀ ਤੋਂ ਜਿੱਤ ਸਕਦਾ। ਬੜੀਆਂ ਸੌਖੀਆਂ ਜਿਹੀਆਂ ਸ਼ਰਤਾਂ ਨੇ ਉਹ, ਬਈ ਜੇਬ ਦੇ ਵਿੱਚ ਨੋਟ ਪਾਇਆ ਉਹਦਾ ਨੰਬਰ ਦੱਸ ਦੇ, ਸਾਹਮਣੇ ਪਾਣੀ ਨੂੰ ਦੁੱਧ ਦੇ ਵਿੱਚ ਬਦਲ ਦੇ, ਕੋਈ ਚੀਜ਼ ਦੂਰੋਂ ਬੈਠਾ ਆਪਦੀ ਤਾਕਤ ਦੇ ਨਾਲ ਅੱਖਾਂ ਦੀ ਸ਼ਕਤੀ ਦੇ ਨਾਲ ਬਿਨਾਂ ਹੱਥ ਲਾਇਆ ਹਿਲਾ ਦੇ, ਉਹਨੂੰ 10 ਹੱਥਾਂ ਦੀਆਂ ਨਾ ਜਿਹਦੇ 'ਤੇ ਹੱਥ ਦੀਆਂ ਰੇਖਾਵਾਂ ਹੁੰਦੀਆਂ, 10 ਹੱਥ ਆ ਜਿਹੜੇ ਉਹਨੂੰ ਦਿਖਾਏ ਜਾਣਗੇ, ਉਹ ਬੰਦੇ ਦੱਸਦੇ ਵੀ ਬਈ ਇਹ ਕੀ ਕਰਦੇ ਨੇ, ਕੰਮ ਕੀ ਕਰਦੇ ਨੇ, ਕਿਹੋ ਜਿਹੇ ਬੰਦੇ ਨੇ, ਕਿਉਂਕਿ ਉਹ ਕਹਿੰਦੇ ਆ ਨਾ ਕਿ ਹੱਥ ਦੀਆਂ ਰੇਖਾਵਾਂ ਦੇਖ ਕੇ ਅਸੀਂ ਸਾਰਾ ਕੁਝ ਦੱਸ ਦਿੰਦੇ ਹਾਂ। ਹਾਲਾਂਕਿ 10% ਉਹਦੇ 'ਚੋਂ ਗਲਤੀ ਵੀ ਮਾਫ਼ ਹੋਊਗੀ, ਭੂਤ ਪ੍ਰੇਤ ਭੂਤ ਨੂੰ ਫੜ ਸਕੇ, ਭੂਤ ਦੀ ਫੋਟੋ ਖਿੱਚ ਸਕੇ, ਸਾਬਤ ਕਰ ਸਕੇ ਇਹ ਗੱਲਾਂ ਕਿ ਮਰੇ ਹੋਏ ਬੰਦੇ ਦੀ ਰੂਹ ਕੰਮ ਕਰਦੀ ਆ, ਇਹ ਜਿਹੀਆਂ ਗੱਲਾਂ ਜਿਹੜੀਆਂ 21 ਸ਼ਰਤਾਂ ਨੇ ਕਿਤਾਬਾਂ ਦੇ ਵਿੱਚ ਹੈਗੀਆਂ ਨੇ ਉਹ। ਬਹੁਤ ਲੋਕ ਆਏ ਜਿਹੜੇ ਕਹਿੰਦੇ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਅਸੀਂ ਇਹ ਸ਼ਰਤਾਂ ਪੂਰੀਆਂ ਕਰਾਂਗੇ, ਸਾਡੇ ਵਿੱਚੋਂ ਬਹੁਤ ਸਾਰੇ ਹੈਗੇ ਮੰਨਣ ਵਾਲੇ, ਮੈਨੂੰ ਪਤਾ ਜਦੋਂ ਮੈਂ ਇਹ ਗੱਲਾਂ ਕਰਦਾ ਉਹਨਾਂ ਤਾਂ ਲੋਕ ਕਹਿੰਦੇ ਐਵੇਂ ਬੋਲੀ ਜਾਂਦਾ ਬੋਲੀ ਜਾਣ ਦਿਓ, ਭੂਤ ਪ੍ਰੇਤ ਤਾਂ ਹੁੰਦੇ ਹੀ ਨੇ, ਲੋਕ ਸਦੀਆਂ ਤੋਂ ਮੰਨਦੇ ਆਏ ਨੇ, ਵੱਡੇ ਵੱਡੇ ਜਿਹੜੇ ਪੁਰਾਣੇ ਸਮੇਂ ਦੇ ਪੁਰਾਤਨ ਗ੍ਰੰਥ ਨੇ ਉਹਨਾਂ 'ਚ ਗੱਲਾਂ ਲਿਖੀਆਂ ਹੋਈਆਂ ਨੇ, ਝੂਠੀਆਂ ਕਿਵੇਂ ਹੋ ਸਕਦੀਆਂ ਨੇ, ਪਰ ਜਦੋਂ ਗੱਲ ਦਲੀਲ ਅਤੇ ਤਰਕ ਦੀ ਆਉਂਦੀ ਆ ਉਦੋਂ ਫਿਰ ਪਿੱਛੇ ਹਟ ਜਾਂਦੇ ਨੇ। ਬਹੁਤ ਸਾਰੇ ਲੋਕ ਤਾਂ ਸਿਰਫ ਇਸੇ ਕਰਕੇ ਹੀ ਭੂਤਾਂ ਪ੍ਰੇਤਾਂ ਨੂੰ ਮੰਨਦੇ ਨੇ, ਉਹ ਕਹਿੰਦੇ ਜੀ ਫਲਾਨਾ ਬੰਦਾ ਕਹਿੰਦਾ ਭੂਤ ਹੁੰਦੀ ਆ। ਜਦੋਂ ਤੁਸੀਂ ਵਿਗਿਆਨਕ ਵਿਧੀ ਦੇ ਨਾਲ ਚੀਜ਼ਾਂ ਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ, ਜਦੋਂ ਤੁਸੀਂ ਸਾਈਕੋਲੋਜੀ ਪੜ੍ਹਦੇ ਹੋ ਸਾਈਕੈਟਰੀ ਪੜ੍ਹਦੇ ਹੋ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਬੰਦੇ ਦੀ ਜਿਹੜੀ ਸੋਚਣੀ ਆ ਨਾ ਇਹ ਕਈ ਗੱਲਾਂ 'ਤੇ ਨਿਰਭਰ ਕਰਦੀ ਹੁੰਦੀ ਆ, ਉਹ ਕਿਸ ਤਰ੍ਹਾਂ ਪੈਦਾ ਹੋਇਆ, ਆਈ ਮੀਨ ਕਿਹੜੇ ਜਿਹੇ ਕਿਹੋ ਜਿਹੇ ਮਾਹੌਲ 'ਚ ਰਿਹਾ, ਉਹਦਾ ਆਲਾ ਦੁਆਲਾ ਕਿਹੋ ਜਿਹਾ ਸੀ, ਕੀ ਉਹ ਦਿਮਾਗੀ ਤੌਰ ਦੇ ਉੱਤੇ ਬਿਲਕੁਲ ਠੀਕ ਹੈ, ਉਹਦੀ ਮੈਂਟਲ ਹੈਲਥ ਠੀਕ ਹੈ, ਉਹਦੇ ਦਿਮਾਗ ਦੇ ਵਿੱਚ ਜਾਂ ਸਰੀਰ ਦੇ ਵਿੱਚ ਜਿਹੜੇ ਹਾਰਮੋਨਸ ਨੇ ਉਹਨਾਂ ਦੀਆਂ ਸੀਕ੍ਰੀਸ਼ਨਸ ਠੀਕ ਹੋ ਰਹੀਆਂ ਨੇ, ਕੁਝ ਕੁ ਜਿਹੜੇ ਰਸਾਇਣ ਨੇ ਕੁਝ ਕੁ ਹਾਰਮੋਨਸ ਨੇ ਉਹਨਾਂ ਦੀ ਵਾਧ ਘਾਟ ਦੇ ਨਾਲ ਹੀ ਉਹਦੀ ਪਰਸੈਪਸ਼ਨ ਆ, ਉਹਦਾ ਸੋਚਣ ਦਾ ਢੰਗ ਬਦਲ ਜਾਂਦਾ। ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹਨੂੰ ਉਹ ਦਿਸਣ ਲੱਗ ਜਾਂਦੀਆਂ ਨੇ, ਜੇ ਉਹ 2-4 ਘੰਟੇ ਪਹਿਲਾਂ ਕੋਈ ਫਿਲਮ ਦੇਖ ਕੇ ਹਟਿਆ ਨਾ ਉਹਨੂੰ ਫਿਲਮ ਦੇ ਕਰੈਕਟਰ ਉੱਥੇ ਸਾਹਮਣੇ ਉਹਨੂੰ ਦਿਸਦੇ ਨੇ, ਉਹ ਕਹਿੰਦਾ ਉਹ ਭੂਤ ਆ, ਕਿਉਂਕਿ ਛੋਟੇ ਹੁੰਦੇ ਦੇ ਮਨ 'ਚ ਅਚੇਤ ਮਨ ਦੇ ਵਿੱਚ ਸਬਕੋਨਸ਼ੀਅਸ ਮਾਇੰਡ ਦੇ ਵਿੱਚ ਇਹ ਗੱਲਾਂ ਬਿਠਾਈਆਂ ਵੀ ਬੰਦਾ ਮਰ ਕੇ ਭੂਤ ਬਣਦਾ, ਜਦੋਂ ਕਿਸੇ ਇਹੋ ਜਿਹੇ ਹਾਲਾਤ 'ਚ ਹੁੰਦਾ ਉਹਨੂੰ ਉਹ ਭੂਤ ਦਿਸਣ ਲੱਗ ਜਾਂਦੇ ਨੇ, ਉਹ ਭੂਤਾਂ ਨਾਲ ਗੱਲਾਂ ਕਰਦਾ, ਉਹ ਬਦਲੀ ਹੋਈ ਆਵਾਜ਼ ਦੇ ਵਿੱਚ ਗੱਲਾਂ ਕਰਦਾ, ਉਹ ਠੀਕ ਠਾਕ ਜਿਹੜੇ ਬੰਦੇ ਉਹਨਾਂ ਨੂੰ ਕਹਿੰਦਾ ਉਹ ਦੇਖੋ ਭੂਤ ਆ, ਉਹ ਦੇਖੋ ਭੂਤ ਆ, ਅਤੇ ਕੋਲੇ ਬੈਠਾ ਡਰ ਜਾਂਦਾ ਵੀ ਸੱਚੀ ਜੇ ਇਹਨੂੰ ਦਿਸਦਿਆ ਤਾਂ ਹੋਣਗੇ, ਉਹ ਇਹ ਨਹੀਂ ਸੋਚਦਾ ਵੀ ਇਹਨੂੰ ਦਿਸਦੇ ਮੈਨੂੰ ਤਾਂ ਨਹੀਂ ਦਿਸਦੇ ਵੀ ਮੈਂ ਤਾਂ ਠੀਕ ਹਾਂ, ਮਤਲਬ ਉਹ ਜਿਹੜੇ ਜੇ ਕੁਝ ਉਹਨੂੰ ਦਿਸਦਾ ਨਾ ਕਿਸੇ ਬੰਦੇ ਨੂੰ ਤਾਂ ਇਹਦਾ ਮਤਲਬ ਉਹਦੀ ਮਾਨਸਿਕਤਾ ਦੇ ਵਿੱਚ ਵਿਗਾੜ ਆ, ਕੋਈ ਸਮੱਸਿਆ, ਉਹ ਮੈਂਟਲ ਹੈਲਥ ਪੇਸ਼ੈਂਟ ਆ ਉਹ ਬੰਦਾ, ਉਹ ਮਾਨਸਿਕ ਰੋਗੀ ਆ ਬੰਦਾ। ਜੇ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹਦਾ ਪਤਾ ਨਹੀਂ ਲੱਗਦਾ ਆਮ ਬੰਦੇ ਨੂੰ ਤਾਂ ਉਹ ਲੱਭਣੀਆਂ ਚਾਹੀਦੀਆਂ ਨੇ, ਖਾਸ ਬੰਦੇ ਖਾਸ ਵਿਧੀਆਂ ਦੇ ਨਾਲ ਲੱਭ ਲੈਂਦੇ ਨੇ। ਇਸੇ ਤਰ੍ਹਾਂ ਪੰਜਾਬ ਦੀ ਤਰਖੀ ਸੈਟੀ ਦੇ ਵਿੱਚ, ਪੰਜਾਬ ਦੀ ਤਰਖੀ ਸੈਟੀ ਨੇ ਹਜ਼ਾਰਾਂ ਹੀ ਕੇਸ ਹੱਲ ਕੀਤੇ ਨੇ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਸਾਡੇ ਕੋਲ ਇੱਥੇ ਵੀ ਇਹੋ ਜਿਹੇ ਫੋਨ ਆ ਜਾਂਦੇ ਨੇ, ਭੂਤਾਂ ਪ੍ਰੇਤਾਂ ਤੋਂ ਸਾਧਾਂ ਸੰਤਾਂ ਤੋਂ ਪੀੜਿਤ ਹੁੰਦੇ ਨੇ ਲੋਕ, ਉਹ ਸਾਡੇ ਕੋਲ ਇੱਥੇ ਵੀ ਫੋਨ ਦੇ ਉੱਤੇ ਸਾਨੂੰ ਗੱਲਾਂ ਕਰਦੇ ਨੇ, ਫਿਰ ਉਹਨੂੰ ਦੱਸੀਦਾ। ਕਈ ਵਾਰੀ ਇੱਥੇ ਫੋਨ ਆਉਂਦਾ ਸਾਨੂੰ ਵੀ ਪੰਜਾਬ ਦੇ ਵਿੱਚ ਸਾਡਾ ਰਿਸ਼ਤੇਦਾਰ ਆ, ਮੁੰਡਾ ਕੁੜੀ ਆ, ਉਹ ਖੇਡਦੇ ਨੇ, ਉਹ ਐਂ ਹੁੰਦਾ, ਇਹ ਜਿਹੀਆਂ ਹਰਕਤਾਂ ਕਰਦੇ ਨੇ, ਉਹਨਾਂ 'ਚ ਭੂਤ ਆਉਂਦੇ ਨੇ, ਬਜ਼ੁਰਗਾਂ 'ਚ ਭੂਤ ਆਉਂਦੇ ਨੇ, ਫਿਰ ਉਹਨਾਂ ਨੂੰ ਪੰਜਾਬ ਦੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਤਰਖੀ ਸੈਟੀ ਵਾਲੇ, ਉਹਨਾਂ ਦਾ ਫੋਨ ਨੰਬਰ ਦੇ ਦੇਈਦਾ, ਅਤੇ ਕੁਝ ਹੀ ਦਿਨਾਂ ਦੇ ਵਿੱਚ ਉਹ ਠੀਕ ਹੋ ਜਾਂਦੇ ਨੇ। ਕੁਝ ਕੁ ਕੇਸ ਹੁੰਦੇ ਨੇ ਜਿੱਥੇ ਸਾਈਕੈਟ੍ਰਿਸਟ ਦੀ ਸਾਈਕੋਲੋਜਿਸਟ ਦੀ ਮਦਦ ਲੈਣੀ ਪੈਂਦੀ ਹੈ, ਕਿਉਂਕਿ ਮਾਨਸਿਕ ਸਿਹਤ ਦਾ ਮਸਲਾ ਹੁੰਦਾ। ਇਸ ਕਰਕੇ ਦੋਸਤੋ, ਬੇਫਿਕਰ ਹੋ ਕੇ ਇਹੋ ਜਿਹੀਆਂ ਗੱਲਾਂ 'ਚੋਂ ਬਾਹਰ ਨਿਕਲ ਜਾਓ। ਕੋਈ ਜਾਦੂ ਟੂਣਾ ਭੂਤ ਪ੍ਰੇਤ ਕੁਝ ਨਹੀਂ ਹੈ। ਆਹ ਜਿਹੜੇ ਤੁਸੀਂ ਨਵੇਂ ਘਰ ਪਾ ਕੇ ਨਾ 8-8, 9-9 ਲੱਖ, ਮਿਲੀਅਨ, ਡੇਢ ਮਿਲੀਅਨ, 2-2 ਮਿਲੀਅਨ ਦਾ ਘਰ ਲੈ ਕੇ ਉੱਤੇ ਵਾਸਤੂ ਸ਼ਾਸਤਰ ਕਰਾਉਣੇ ਨਾ, 2-2, 3-3 ਹਜ਼ਾਰ ਦਾ, ਉਦੋਂ ਕਈ ਵਾਰੀ ਮਨ ਦੇ ਵਿੱਚ ਤਾਂ ਬੜਾ ਆਉਂਦਾ ਵੀ, ਇੱਕ ਪੰਜਾਬੀ 'ਚ ਕਹਾਵਤ ਆ ਵੀ ਜਿਹੜੇ ਲਾਹੌਰ ਦੇ ਵਿੱਚ ਕਮਲੇ ਹੁੰਦੇ ਨੇ ਉਹ ਪਿਸ਼ੌਰ 'ਚ ਵੀ ਕਮਲੇ ਹੀ ਰਹਿੰਦੇ ਨੇ। ਜਿਹੜੇ ਪੰਜਾਬ ਦੇ ਵਿੱਚ ਮਤਲਬ ਵਧੀਆ ਸੋਹਣੀ ਕਰੋੜ ਦੀ ਕੋਠੀ ਪਾ ਕੇ ਉੱਤੇ ਪੁੱਠਾ ਛਿੱਤਰ 'ਤੇ ਇੱਕ ਕੁੱਜਾ ਜਿਹਾ ਰੱਖਦੇ ਹੁੰਦੇ ਨਾ, ਬੁਰੀ ਨਜ਼ਰ ਵਾਲੇ, ਤੇਰਾ ਮੂੰਹ ਕਾਲਾ, ਉਹ ਇੱਥੇ ਵੀ ਉਹੀ ਰਹਿੰਦੇ ਨੇ। ਉਹ ਬੁਰੀ ਨਜ਼ਰ ਤੋਂ ਬਚਾਉਣ ਦੇ ਲਈ ਇੱਥੇ ਵਸਤੂ ਸ਼ਾਸਤਰ ਕਰਦੇ ਨੇ। ਵਸਤੂ ਸ਼ਾਸਤਰ ਵਾਲਿਆਂ ਕੋਲ ਕੁਝ ਨਹੀਂ, ਵਸਤੂ ਸ਼ਾਸਤਰ ਸਾਇੰਸ ਨਹੀਂ ਦੋਸਤੋ। ਕਹਾਣੀਆਂ ਸੁਣਾਉਣ ਨੂੰ ਮੇਰੇ ਕੋਲ ਬਹੁਤ ਨੇ, ਕਹਾਣੀਆਂ ਨਹੀਂ, ਸੱਚੀਆਂ ਗੱਲਾਂ, ਪਰ ਸਮਾਂ ਸਾਡੇ ਕੋਲ ਥੋੜ੍ਹਾ ਹੁੰਦਾ। ਖੈਰ, ਸਾਡੇ ਨਾਲ ਸਾਡੇ ਸਪੋਂਸਰ ਰਾਜਪਾਲ ਬਰਾੜ ਜੁੜੇ ਹੋਏ ਨੇ, 2 ਮਿੰਟ ਉਹਨਾਂ ਨਾਲ ਗੱਲ ਕਰ ਲਈਏ, ਫਿਰ ਤੁਹਾਡੇ ਨਾਲ ਹੋਰ ਗੱਲਾਂ ਕਰਾਂਗੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਸ ਸਾਹਿਬ, ਤੁਹਾਡਾ ਤੇ ਸਾਰੇ ਹੀ ਸੋਤੇ ਨੂੰ ਮੇਰੇ ਵੱਲੋਂ ਬੈਕ ਕੋਈ ਸਤਿ ਸ੍ਰੀ ਅਕਾਲ ਜੀ, ਧੰਨਵਾਦ।
ਸਤਿ ਸ੍ਰੀ ਅਕਾਲ ਜੀ। ਸਾਡਾ ਹੁਣ ਸ਼ੋਅ ਆ ਜਿਹੜਾ ਉਹ ਸਵੇਰੇ ਵੀ ਹੁੰਦਾ ਜੀ, 7-8, ਅਸੀਂ ਤੁਹਾਡਾ ਸੁਨੇਹਾ ਸਵੇਰੇ ਵੀ ਦਿੰਦੇ ਹੁੰਦੇ ਹਾਂ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ,
ਮਿਹਰਬਾਨੀ ਜੀ, ਧੰਨਵਾਦ। ਸਵੇਰੇ ਮੈਂ ਅੱਜ ਪਹਿਲਾਂ ਸੋਚਿਆ ਵੀ ਤੁਹਾਨੂੰ ਲਾਈਨ ਤੇ ਲਵਾਂ, ਫਿਰ ਮੈਂ ਕਿਹਾ ਵੀ ਜੇ ਟੂ ਅਰਲੀ ਆ, 7 ਵਜੇ ਨੇ, 7:30 ਤੇ ਸ਼ਾਮ ਨੂੰ ਹੀ ਬਰਾੜ ਸਾਹਿਬ ਨਾਲ ਗੱਲਬਾਤ ਕਰਾਂਗੇ। ਦੱਸੋ ਜੀ, ਕੋਈ ਜ਼ਰੂਰੀ ਟਿਪ ਜਿਹੜਾ ਸਾਡੀ ਜ਼ਿੰਦਗੀ 'ਚ ਕੰਮ ਆਵੇ ਤੇ ਤੁਹਾਡੇ ਖੇਤਰ ਨਾਲ ਸੰਬੰਧਿਤ ਹੋਵੇ।
ਬਿਲਕੁਲ ਬਰਾੜ ਸਾਹਿਬ, ਸਪਟੈਂਬਰ ਦਾ ਮਹੀਨਾ, ਬੱਚੇ ਯੂਨੀਵਰਸਿਟੀਜ਼ ਜਾ ਰਹੇ ਨੇ, ਤੇ ਖਾਸ ਕਰਕੇ ਮੈਂ ਉਹਨਾਂ ਤੇ ਥੋੜਾ ਜਿਹਾ ਮਤਲਬ ਬੋਲਣਾ ਚਾਹਾਂਗਾ ਕਿ ਬੱਚਿਆਂ ਦੇ ਜੋ ਐਜੂਕੇਸ਼ਨ ਸੇਵਿੰਗ ਪਲਾਨਸ ਨੇ ਉਹ ਕਿੰਨੇ ਕੁ ਜ਼ਰੂਰੀ ਨੇ, ਕਿਉਂਕਿ ਹੁਣ 20 ਸਾਲ ਹੋ ਗਏ ਬਿਜ਼ਨਸ ਦੇ ਵਿੱਚ, ਤੇ ਜਿਹੜੇ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੀ ਉਦੋਂ RESP ਕੀਤੀ ਸੀ, ਹੁਣ ਉਹ ਵਿਦਡਰਾਅ ਕਰ ਰਹੇ ਨੇ, ਐਂਡ ਆਈ ਐਮ ਸੋ ਗਲੈਡ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅਸੀਂ ਇੱਕ ਤੁਹਾਡੇ ਤੋਂ ਇੱਕ ਫਾਰਮ ਜਿਹੜਾ ਹੈਗਾ ਉਹ, ਜਦੋਂ ਤੁਸੀਂ ਵਿਦਡਰਾਅਲ ਫਾਰਮ ਭਰਦੇ ਆ ਸਾਡੇ ਨਾਲ, ਇੱਕ ਸ਼ੀਟ ਦਾ ਫਾਰਮ ਹੈ ਜੀ, ਉਸੇ ਸ਼ੀਟ ਦੇ ਉੱਪਰ ਅਸੀਂ ਕੀ ਕਹਿੰਦੇ ਹਾਂ ਵੀ ਤੁਹਾਨੂੰ ਜਿਹੜਾ ਯੂਨੀਵਰਸਿਟੀ ਜਾਂ ਕਾਲਜ ਦਾ ਰਜਿਸਟਰਾਰ ਆ ਉਹਦੇ ਤੋਂ ਸਟੈਂਪ ਕਰਵਾ ਲਓ। ਉਹਦੇ ਵਿੱਚ ਸਿਰਫ ਇੰਨਾ ਹੀ ਹੁੰਦਾ ਵੀ ਕਦੋਂ ਇਹ ਸੈਮੈਸਟਰ ਤੁਹਾਡਾ ਸ਼ੁਰੂ ਹੋ ਰਿਹਾ, ਇਹ ਮਤਲਬ ਪਾਰਟ ਟਾਈਮ ਹੈ ਜਾਂ ਫੁੱਲ ਟਾਈਮ ਹੈ, ਇੰਨੀ ਚੀਜ਼ ਹੀ ਹੈ। ਕਿਉਂਕਿ ਅਕਸਰ ਤੌਰ ਤੇ ਇਹ ਆਮ ਤੌਰ ਤੇ ਜਿਹੜੀਆਂ ਕੰਪਲੇਂਟਸ ਆਉਂਦੀਆਂ ਜੀ, ਅੱਜ ਕੱਲ੍ਹ ਵੀ ਅਸੀਂ RESPs ਕਰਵਾਈਆਂ ਸੀ ਜੀ, ਕਈ ਕੰਪਨੀਜ਼ ਹੈਗੀਆਂ ਟਰੱਸਟ ਕੰਪਨੀਜ਼ ਬੇਸਿਕਲੀ, ਤੇ ਉਹ ਸਾਨੂੰ ਹੁਣ ਕੋਈ ਪਤਾ ਨਹੀਂ ਲੱਗਦਾ ਕਿੱਥੇ ਅਸੀਂ ਕੰਟੈਕਟ ਕਰੀਏ। ਕਈ ਕੰਪਨੀਆਂ ਮਰਜ ਹੋ ਚੁੱਕੀਆਂ ਨੇ, ਕਈ ਕੰਪਨੀਆਂ ਬਿਜ਼ਨਸ ਦੇ ਵਿੱਚ ਨਹੀਂ। ਤਾਂ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਹਮੇਸ਼ਾ ਤੋਂ 20 ਸਾਲਾਂ ਤੋਂ ਐਸੀ ਕੋਈ ਕੰਪਨੀ ਦੇ ਨਾਲ ਕੰਟਰੈਕਟ ਨਹੀਂ ਕੀਤਾ ਜਿੱਥੇ ਸਾਨੂੰ ਲੱਗਦਾ ਹੋਵੇ ਵੀ ਸਾਡਾ ਮੁਫਾਦ ਪਹਿਲਾਂ, ਤੇ ਜੇ ਕਲਾਇੰਟ ਨੂੰ ਉਹਦੇ ਵਿੱਚ ਕੋਈ ਬਾਹਲਾ ਫਾਇਦਾ ਨਹੀਂ ਤਾਂ ਅਸੀਂ ਕਦੇ ਬਿਜ਼ਨਸ ਹੀ ਨਹੀਂ ਕੀਤਾ ਗਾ ਉਹਦੇ ਨਾਲ। ਤੇ ਇਹ ਬਰਾੜ ਸਾਹਿਬ ਪਿੱਛੇ ਇਫ ਵੀ ਗੋ ਬੈਕ ਇਨ 2000-2001 ਤੋਂ ਹੀ ਅਸੀਂ ਉਸ ਵੇਲੇ ਵੀ ਟਾਕ ਸ਼ੋਅ ਕਰਦੇ ਹੁੰਦੇ ਸੀਗੇ, ਤੇ ਉਸ ਵੇਲੇ ਵੀ ਮੈਂ ਕਹਿੰਦਾ ਸੀ ਵੀ ਜਿੱਥੇ ਤੁਹਾਡੇ ਜਿਹੜਾ ਐਡਵਾਈਜ਼ਰ ਹੈ ਜੇ ਉਹਦੀ ਕੋਈ ਅਹਿਮੀਅਤ ਨਹੀਂ, ਉਹਦੀ ਕੋਈ ਓਪੀਨੀਅਨ ਨਹੀਂ ਕਾਊਂਟ ਕਰਦੀ, ਉਹਦੀ ਕੋਈ ਐਕਸਪਰਟੀਜ਼ ਨਹੀਂ ਕਾਊਂਟ ਕਰਦੀ, ਤੁਹਾਨੂੰ ਜ਼ਿਆਦਾ ਪੈਸੇ ਬਣਾ ਕੇ ਨਹੀਂ ਦੇ ਸਕਦਾ, ਮਾਰਕੀਟ ਦੇ ਵਿੱਚ ਤੁਹਾਨੂੰ ਕੋਈ ਐਸੀ ਸਲਾਹ ਮਸ਼ਵਰਾ ਨਹੀਂ ਲੈ ਸਕਦਾ, ਤੇ ਫਿਰ ਤੁਹਾਨੂੰ ਉਸ ਕੰਪਨੀ ਦੇ ਨਾਲ ਪਲਾਨ ਲੈਣ ਦਾ ਜਿਹੜਾ ਐਡਵਾਈਜ਼ਰ ਤੁਹਾਨੂੰ ਸੁਜੈਸਟ ਕਰ ਰਿਹਾ ਜਿੱਥੇ ਤੁਹਾਡੀ ਕੋਈ ਗਰੋਥ ਨਹੀਂ ਆਉਣੀ, ਤੁਹਾਡੇ ਤੇ ਉਲਟਾ ਜਿਹੜੇ ਚਾਰਜਸ ਲੱਗ ਜਾਣੇ ਨੇ, ਤੇ ਉਹਦਾ ਕੋਈ ਫਾਇਦਾ ਨਹੀਂ ਗਾ। ਉਦੋਂ ਬੈਟਰ ਹੈਗਾ ਵੀ ਤੁਸੀਂ ਇੱਕ ਸਿੰਪਲ ਜੇ ਆਪਦਾ ਜਿਹੜਾ ਹੈਗਾ ਯੂਨੋ ਸੇਵਿੰਗ ਅਕਾਊਂਟ ਖੁਲਾਓ ਤੇ ਉਹਦੇ ਵਿੱਚ ਪੈਸਾ ਜਿਹੜਾ ਹੈਗਾ ਜਮ੍ਹਾਂ ਕਰਨਾ ਸ਼ੁਰੂ ਕਰ ਦਿਓ। ਪਰ ਜਿਹੜਾ RESP ਦੇ ਵਿੱਚ ਜੋ ਤੁਸੀਂ ਇੱਕ ਰਜਿਸਟਰ ਕਰ ਦਿੰਦੇ ਹੋ ਜੀ, ਉਹਦੇ ਵਿੱਚ ਗਵਰਨਮੈਂਟ ਵੱਲੋਂ ਤੁਹਾਨੂੰ ਫ੍ਰੀ ਦਾ ਜਿਹੜਾ 20% ਜਿਹੜਾ ਪੈਸਾ ਹੈਗਾ ਫ੍ਰੀ ਦਾ ਮਿਲਦਾ। ਸੋ ਵਾਈ ਲੀਵ ਐ ਮਨੀ ਔਨ ਦਾ ਟੇਬਲ, ਤੇ ਪਲੱਸ ਕਈ ਕੰਪਨੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਉੱਤੇ ਔਨ ਟੌਪ ਬੋਨਸ ਵੀ ਦਿੰਦੀਆਂ। ਸੋ ਜੇ ਤੁਸੀਂ ਬੈਂਕ ਦੇ ਕੋਲੇ ਜਾਂਦੇ ਹੋ ਜਾਂ ਜਿਵੇਂ ਐਡਵਾਈਜ਼ਰ ਆ ਜਾਂ ਮੈਂ ਜਿਵੇਂ ਕੰਮ ਕਰਦਾ, ਜੇ ਮੇਰੇ ਨਾਲ ਡੀਲ ਕਰਨ ਦਾ ਤੁਹਾਨੂੰ ਇਹ ਫਾਇਦਾ ਹੁੰਦਾ ਜੀ ਵੀ ਅਸੀਂ ਤੁਹਾਨੂੰ ਫੈਮਿਲੀ ਪਲਾਨ ਵੀ ਸੁਜੈਸਟ ਕਰ ਸਕਦੇ ਹਾਂ, ਤੁਹਾਨੂੰ ਇੰਡੀਵਿਜੁਅਲ ਪਲਾਨ ਵੀ ਸੁਜੈਸਟ ਕਰ ਸਕਦੇ ਹਾਂ। ਤੇ ਫੈਮਿਲੀ ਪਲਾਨ ਦੇ ਵਿੱਚ ਬਹੁਤ ਵੱਡਾ ਬੈਨੀਫਿਟ ਹੈ ਜੀ, ਮੰਨ ਲਓ ਵੀ ਇੱਕ ਵੱਡਾ ਬੈਨੀਫਿਟ ਇਹ ਹੈ ਵੀ ਇੱਕ ਤਾਂ ਉਹਦੇ 'ਚ ਫਲੈਕਸੀਬਿਲਿਟੀ ਹੈ, ਜਦੋਂ ਤੁਸੀਂ ਮਰਜ਼ੀ ਮੰਥਲੀ ਸ਼ੁਰੂ ਕਰ ਲਓ, ਕੰਟਰੀਬਿਊਸ਼ਨ ਬੰਦ ਕਰ ਲਓ, ਤੁਸੀਂ ਐਨੂਅਲ ਪਾਉਣਾ ਚਾਹੁੰਦੇ ਆ ਇੱਕ ਟਾਈਮ ਚੈੱਕ ਤੁਸੀਂ ਉਹ ਭਰ ਲਓ, ਉਹਦੇ ਤੇ ਤੁਹਾਡੀ ਕੋਈ ਪੈਨਲਟੀ ਕੋਈ ਕੁਛ ਨੀ ਕੋਈ ਚਾਰਜਸ ਨੀ ਲੱਗਣਗੇ, ਤੁਹਾਡੀ ਕੋਈ ਓਬਲੀਗੇਸ਼ਨ ਨੀ ਵੀ ਤੁਸੀਂ ਮੰਥਲੀ ਪੈਕ ਜਾਂ ਮੰਥਲੀ ਕੰਟਰੀਬਿਊਸ਼ਨ ਹੀ ਕਰਨੀ ਆ। ਦੂਸਰੀ ਚੀਜ਼ ਵੀ ਫੈਮਿਲੀ ਪਲਾਨ ਦਾ ਇੱਕ ਇਹ ਫਾਇਦਾ ਹੁੰਦਾ ਕਿ ਵੱਡਾ ਬੱਚਾ ਫੋਰ ਐਗਜ਼ਾਮਪਲ ਸਾਡਾ ਪੋਸਟ ਸੈਕੰਡਰੀ ਐਜੂਕੇਸ਼ਨ ਨੂੰ ਪਰਸੂ ਕਰ ਰਿਹਾ, ਉਹਦਾ ਸਾਨੂੰ ਪਤਾ ਵੀ ਇਹਨੇ ਪੜ੍ਹਨਾ ਤੇ ਉਹਦੇ ਤੇ ਸਾਨੂੰ ਪੈਸਿਆਂ ਦੀ ਜ਼ਰੂਰਤ ਹੈ, ਤੇ ਫੈਮਿਲੀ ਪਲਾਨ ਦੇ ਵਿੱਚ ਜਿਹੜੀ ਗਰੋਥ ਆ ਜੀ ਦੂਸਰੇ ਬੱਚੇ ਫੋਰ ਐਗਜ਼ਾਮਪਲ ਵੀ ਸਾਡੇ ਤਿੰਨ ਬੱਚੇ ਨੇ ਤੇ ਇੱਕ ਬੱਚਾ ਹੁਣ ਯੂਨੀਵਰਸਿਟੀ ਜਾ ਰਿਹਾ, ਦੋ ਬੱਚਿਆਂ ਦੀ ਦੋ ਤਿੰਨ ਸਾਲ ਜਾਂ ਚਾਰ ਸਾਲ ਦਾ ਫਰਕ ਹੈਗਾ, ਵਕਫਾ ਹੈਗਾ ਏਜ ਦਾ, ਤਾਂ ਉਹਦੇ ਵਿੱਚ ਕੀ ਆ ਕਿ ਜਿਹੜੀ ਉਹਨਾਂ ਦੇ ਪਲਾਨ ਦੇ ਉੱਤੇ ਗਰੋਥ ਵੀ ਆ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ, ਕਿਉਂਕਿ ਸਾਨੂੰ ਹੁੰਦਾ ਵੀ ਸਾਡਾ ਜਿਹੜਾ ਖਰਚਾ ਹੈਗਾ ਪਹਿਲੇ ਬੱਚੇ ਤੇ ਹੁਣ ਯੂਨੀਵਰਸਿਟੀ ਜਾ ਰਿਹਾ ਇਹਦੇ ਤੇ ਹੁਣ ਸਾਨੂੰ ਖਰਚਾ ਕਰਨ ਦੀ ਲੋੜ ਹੈ, ਤਾਂ ਜੇ ਤੁਹਾਡਾ ਇੰਡੀਵਿਜੁਅਲ ਪਲਾਨ ਹੋਏਗਾ ਤਾਂ ਫਿਰ ਉਹ ਜਿਹੜਾ ਬੱਚਾ ਜਦੋਂ 18 ਸਾਲ ਦਾ ਜਾਂ ਪੋਸਟ ਸੈਕੰਡਰੀ ਐਜੂਕੇਸ਼ਨ ਨੂੰ ਪਰਸੂ ਕਰੇਗਾ ਤਾਂ ਹੀ ਤੁਸੀਂ ਟੈਪ ਕਰ ਸਕਦੇ ਹਾਂ, ਤਾਂ ਹੀ ਤੁਸੀਂ ਪੈਸਾ ਉਹਦੇ ਚੋਂ ਵਿਦਡਰਾਅ ਕਰ ਸਕਦੇ। ਪਰ ਫੈਮਿਲੀ ਪਲਾਨ ਦੇ ਵਿੱਚ ਇੱਦਾਂ ਨਹੀਂ, ਤੁਹਾਨੂੰ ਜੇ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਜ਼ਿਆਦਾ ਪੈਸਾ ਵੀ ਮਿਲ ਸਕਦਾ ਹੈ ਕਿਉਂਕਿ ਉਦੋਂ ਤੁਹਾਨੂੰ ਅਸਲ ਪੈਸੇ ਦੀ ਜ਼ਰੂਰਤ ਹੈ। ਤੋ ਇਹ ਜਿਹੜੀਆਂ ਸਾਰੇ ਜਿਹੜੇ ਬੈਨੀਫਿਟਸ ਨੇ ਅਕਸਰ ਤੌਰ ਤੇ ਜਦੋਂ ਕਲਾਇੰਟ ਦੇ ਨਾਲ ਬੈਠੇ ਨੇ ਉਹ ਕਹਿੰਦੇ ਸਾਨੂੰ ਇੰਨਾ ਕੁਛ ਦੱਸਿਆ ਨਹੀਂ ਗਿਆ ਸੀਗਾ ਜਦੋਂ ਅਸੀਂ ਪਲਾਨ ਕਰਵਾਇਆ। ਤੋ ਮੈਂ ਇੱਕ ਜਿਹੜਾ ਸਾਡੇ ਕਲਾਇੰਟ ਦਾ ਸ਼ਿਕਵਾ ਜਾਂ ਕੰਪਲੇਂਟਸ ਹੈ ਉਹਨੂੰ ਹੀ ਐਡਰੈਸ ਕਰ ਰਿਹਾ ਵੀ ਅਗਰ ਤੁਸੀਂ ਕਿਸੇ ਅੱਛੇ ਐਡਵਾਈਜ਼ਰ ਦੇ ਨਾਲ ਬੈਠਦੇ ਆ, ਅੱਜ ਤੁਹਾਡਾ ਬੱਚਾ ਹੈ ਤੁਹਾਡੇ ਕੋਲ ਚਾਈਲਡ ਟੈਕਸ ਬੈਨੀਫਿਟਸ ਆ ਰਹੇ ਨੇ, ਤੁਸੀਂ RESP ਖੁਲਵਾਉਣੀ ਹੈ, ਤਾਂ ਤੁਸੀਂ ਹੁਣ ਹੋਮਵਰਕ ਕਰਨ ਦੀ ਜ਼ਰੂਰਤ ਹੈ। ਤੁਸੀਂ ਇੱਕ ਤੋਂ ਵੱਧ ਓਪੀਨੀਅਨ ਲੈ ਸਕਦੇ ਹੋ ਡਿਫਰੈਂਟ ਐਡਵਾਈਜ਼ਰ ਦਾ, ਜਿੱਥੇ ਤੁਹਾਨੂੰ ਠੀਕ ਲੱਗਦਾ ਬੈਂਕ ਦੇ ਕੋਲੇ ਵੀ ਜਾਓ, ਐਡਵਾਈਜ਼ਰ ਦੇ ਕੋਲੇ ਵੀ ਬੈਠੋ, ਜਿੱਥੇ ਤੁਹਾਨੂੰ ਚੰਗਾ ਲੱਗਦਾ ਤੁਹਾਡੀ ਸੈਟਿਸਫੈਕਸ਼ਨ ਆ, ਕਿਉਂਕਿ ਤੁਹਾਡਾ ਪੈਸਾ ਤੁਹਾਡੇ ਬੱਚੇ ਨੇ ਪੜ੍ਹਨਾ, ਤੇ ਜਿੱਥੇ ਤੁਹਾਨੂੰ ਬੈਸਟ ਗਾਈਡੈਂਸ ਮਿਲਦੀ ਆ, ਜਿੱਥੇ ਤੁਹਾਨੂੰ ਬੈਸਟ ਰਿਟਰਨ ਮਿਲਦੀ ਆ ਮਾਰਕੀਟ ਦੇ ਵਿੱਚ, ਉੱਥੇ ਤੁਸੀਂ ਇਨਵੈਸਟ ਕਰੋ। ਕੋਈ ਹੋਰ ਤੁਹਾਨੂੰ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ, ਨੰਬਰ ਇਜ਼ 416-917-1456-416-917-1456-1416-1416-1456 ਰਾਜਪਾਲ ਬਰਾੜ।
ਧੰਨਵਾਦ ਜੀ ਬਰਾੜ ਸਾਹਿਬ, ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਬਰਾੜ ਸਾਹਿਬ,
ਮਿਹਰਬਾਨੀ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ। ਹੋਰ
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇ ਵਿੱਚ ਸਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ।
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਆਪਣੇ ਬਿਜ਼ਨਸ ਦਾ ਸੁਨੇਹਾ ਵੀ ਦੇ ਦਾਂ ਦੋਸਤੋ, ਕਾਫੀ ਸਾਰੇ ਪ੍ਰੋਜੈਕਟ ਮਾਰਕੀਟ ਦੇ ਵਿੱਚ ਹੈਗੇ ਨੇ। ਜੇ ਕਿਤੇ ਇਨਵੈਸਟਮੈਂਟ ਕਰਨੀ ਹੈ ਤੁਸੀਂ ਮਿਸੀਸਾਗਾ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਜਾਂ ਬਾਹਰ ਕਿਤੇ, ਤੇ ਮੇਰੇ ਨਾਲ ਸੰਪਰਕ ਕਰ ਲਿਓ 6-4-7-3-0-0-8-4-3-6। ਸ਼ੋਪ ਸਕੁਅਰ 1 ਦੇ ਨੇੜ ਪ੍ਰੋਜੈਕਟ ਹੈਗੇ ਨੇ ਜੀ ਕਈ। ਐਗਲਿੰਗਟਨ ਤੇ ਐਰਨ ਮਿਲਜ਼ ਦੇ ਕੋਲ ਪ੍ਰੋਜੈਕਟ ਇੱਕ ਨਵਾਂ ਆਇਆ ਹੋਇਆ। ਸ਼ੋਪਰਜ਼ ਵਰਲਡ ਬ੍ਰੈਂਪਟਨ ਕੋਲ ਸੈਕਿੰਡ ਟਾਵਰ ਸਟੈਲਾ ਦਾ ਰਿਲੀਜ਼ ਹੋਣਾ। ਨੰਬਰ 6-4-7-3-0-0-8-4-3-6 ਹੈਗਾ ਜੀ। ਆਪਣੀ ਪ੍ਰੋਪਰਟੀ ਕੋਈ ਵੇਚਣਾ ਚਾਹੁੰਦੇ ਹੋ, ਫਸਟ ਟਾਈਮ ਬਾਇਰ ਹੋ ਤੁਸੀਂ, ਕਿਸੇ ਤਰ੍ਹਾਂ ਦੇ ਗਾਈਡੈਂਸ ਦੀ ਜ਼ਰੂਰਤ ਹੈਗੀ ਆ ਵੀ ਬਾਇੰਗ ਦਾ ਪ੍ਰੋਸੈਸ ਕਿਵੇਂ ਚੱਲਦਾ, ਕਿਸ ਤਰ੍ਹਾਂ ਤੁਹਾਡੇ ਇੰਟਰਸਟ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ, ਤੇ ਤੁਸੀਂ ਕਾਲ ਕਰ ਲਿਓ ਜੀ 15-20 ਮਿੰਟ ਆਫਿਸ ਦੇ ਵਿੱਚ ਆ ਕੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਕੇ ਤੇ ਤੁਹਾਨੂੰ ਸਾਰਾ ਕੁਝ ਆ ਜਿਹੜਾ ਉਹ ਦੱਸਿਆ ਜਾਊਗਾ। ਨੰਬਰ 647-384-36 ਹੈਗਾ। ਜੇ ਤੁਸੀਂ ਵਾਟਰਲੂ ਕਿਚਨਰ ਲੰਡਨ ਵਿੰਡਜ਼ਰ ਤੱਕ ਪ੍ਰੋਪਰਟੀ ਲੈਣੀ ਆ ਤੇ ਫਿਰ ਵੀ ਤੁਸੀਂ ਤਾਲਮੇਲ ਕਰੋ, ਖਾਸ ਕਰਕੇ ਜਿਹੜੇ ਟਰੱਕਿੰਗ ਕੰਪਨੀ ਵਾਲੇ ਵੀਰ ਨੇ। ਦੋਸਤੋ, ਸਾਡੇ ਕੋਲ ਆਉਂਦੇ ਸਮੇਂ ਦੇ ਵਿੱਚ ਟਰੱਕ ਪਾਰਕਿੰਗ ਦੇ ਲੋਟਸ ਆ ਰਹੇ ਨੇ ਤੇ ਸੰਪਰਕ ਰੱਖਿਓ, ਕਾਲ ਕਰ ਲਿਓ 647-384-36। ਜਦੋਂ ਗੱਲ ਵਹਿਮਾਂ ਭਰਮਾਂ ਦੀ ਚੱਲਦੀ ਆ ਨਾ ਤੇ ਅਸੀਂ ਸਾਰੇ ਕਹਿ ਦਿੰਦੇ ਹਾਂ ਅਸੀਂ ਤਾਂ ਵਹਿਮਾਂ ਭਰਮਾਂ ਨੂੰ ਮੰਨਦੇ ਨਹੀਂ, ਸਾਨੂੰ ਆਪਣੇ ਜਿਹੜੇ ਅੰਧ ਵਿਸ਼ਵਾਸ ਆ ਉਹ ਆਪਣੇ ਵਿਸ਼ਵਾਸ ਲੱਗਦੇ ਨੇ, ਦੂਜਿਆਂ ਦੇ ਵਿਸ਼ਵਾਸ ਸਾਨੂੰ ਅੰਧ ਵਿਸ਼ਵਾਸ ਲੱਗਦੇ ਨੇ। ਬਹੁਤੀ ਵਾਰੀ ਇਹ ਗੱਲ ਖਤਰਨਾਕ ਰੂਪ ਅਖਤਿਆਰ ਕਰ ਜਾਂਦੀ ਹੈ ਜਦੋਂ ਸਾਡੀ ਸਿਹਤ ਦੇ ਨਾਲ ਵਹਿਮਾਂ ਦੇ ਕਰਕੇ ਖਿਲਵਾੜ ਹੁੰਦਾ। ਬਹੁਤ ਸਾਰੇ ਲੋਕ ਨੇ ਜੀ, ਬਹੁਤ ਸਾਰੇ ਲੋਕ ਨੇ, ਮੈਂ ਕਹੂੰ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਨਹੀਂ ਕਰੋੜਾਂ ਦੀ ਗਿਣਤੀ 'ਚ ਨੇ, ਜਿਹੜੇ ਡਾਕਟਰੀ ਇਲਾਜ ਨਹੀਂ ਕਰਵਾਉਂਦੇ, ਜਿਹੜੇ ਅਜੇ ਵੀ ਬਾਬਿਆਂ ਤੋਂ ਇਲਾਜ ਕਰਵਾਉਂਦੇ ਨੇ, ਇੱਥੇ ਬੈਠੇ ਵੀ, ਖਾਸ ਕਰਕੇ ਜਿਹੜੇ ਮਾਨਸਿਕ ਰੋਗਾਂ ਤੋਂ ਪੀੜਿਤ ਹੁੰਦੇ ਨੇ। ਵੈਸੇ ਇੰਨੀ ਕੁ ਸਮਝ ਤਾਂ ਹੁਣ ਸਾਨੂੰ ਆ ਗਈ ਹੈ, ਜਦੋਂ ਕਿ ਸਰੀਰਕ ਬਿਮਾਰੀ ਲੱਗੀ ਹੁੰਦੀ ਹੈ ਤਾਂ ਉਦੋਂ ਤਾਂ ਅਸੀਂ ਡਾਕਟਰ ਕੋਲ ਹੀ ਜਾਂਦੇ ਹਾਂ, ਫੈਮਿਲੀ ਡਾਕਟਰ ਕੋਲ, ਪਰ ਸਾਨੂੰ ਮਾਨਸਿਕ ਬਿਮਾਰੀਆਂ ਬਾਰੇ ਪਤਾ ਨਹੀਂ। ਮਾਨਸਿਕ ਬਿਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਅਸੀਂ ਪੰਜਾਬ ਇੰਡੀਆ ਦੇ ਵਿੱਚ ਫੋਨ ਕਰਦੇ ਹਾਂ ਅਤੇ ਉਹ ਬਾਬੇ ਫੋਨ ਦੇ ਰਾਹੀਂ ਇੱਥੇ ਸਾਨੂੰ ਫਿਰ ਕੰਟਰੋਲ ਕਰਦੇ ਨੇ। ਖਿਆਲ ਰੱਖਿਆ ਕਰੋ ਦੋਸਤੋ ਆਪਦਾ। ਅੱਛਾ, ਕਈ ਤਾਂ ਜਿਹੜੇ ਬਾਬੇ ਨੇ ਉਹਨਾਂ ਨੇ ਆਪਦੇ ਆਪ ਦੇ ਉੱਤੇ ਧਾਰਮਿਕ ਕੱਪੜੇ ਪਾਏ ਹੁੰਦੇ ਨੇ ਅਤੇ ਉਹ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਕਹਿਣਗੇ ਜੀ, ਕੈਂਸਰ ਵਰਗੀ ਨਾਮਰਾਦ ਬਿਮਾਰੀ ਦਾ ਇਲਾਜ ਅਸੀਂ ਐਂ ਕਰਦੇ ਹਾਂ। ਹੋਰ ਵੀ ਹੈਰਾਨੀ ਦੀ ਗੱਲ, ਇਹ ਜਦੋਂ ਮੈਂ ਗੱਲ ਕਰਦਾ ਉਦੋਂ ਕਈਆਂ ਨੂੰ ਚੇੜੇ ਇਸ ਕਰਕੇ ਲੱਗਦੇ ਆ ਵੀ ਪਤਾ ਨਹੀਂ ਇਹ ਜਾਣ ਬੁੱਝ ਕੇ ਸਾਡੇ ਧਾਰਮਿਕ ਵਿਸ਼ਵਾਸਾਂ 'ਤੇ ਅਟੈਕ ਕਰਦਾ। ਨਹੀਂ ਦੋਸਤੋ, ਆਪਾਂ ਨੂੰ ਆਪਾਂ ਕਿਉਂ ਕਰਾਂਗੇ ਇਸ ਤਰ੍ਹਾਂ, ਤੁਹਾਡੇ ਵਿਸ਼ਵਾਸ ਨੇ। ਪਰ ਜਦੋਂ ਕਈ ਲੋਕ ਇਹ ਕਹਿੰਦੇ ਨੇ ਕਿ ਅਸੀਂ ਮੰਤਰਾਂ ਦੇ ਰਾਹੀਂ, ਸ਼ਲੋਕਾਂ ਦੇ ਰਾਹੀਂ, ਪੁਰਾਣੇ ਅਸੀਂ ਗ੍ਰੰਥਾਂ ਦੇ ਵਿੱਚੋਂ ਕੁਝ ਸ਼ਬਦ ਪੜ੍ਹ ਕੇ ਤੁਹਾਡੀ ਟੀਬੀ, ਕੈਂਸਰ, ਹੋਰ ਸਰੀਰਕ ਬਿਮਾਰੀਆਂ ਦਾ ਇਲਾਜ ਕਰ ਦਾਂਗੇ, ਤਾਂ ਫਿਰ ਉਦੋਂ ਵਾਕਿਆ ਹੀ ਮਾਨਸਿਕਤਾ ਦੇ ਉੱਤੇ ਹਾਸਾ ਆਉਂਦਾ, ਤਰਸ ਵੀ ਆਉਂਦਾ ਕਿ 21ਵੀਂ ਸਦੀ ਦਾ ਯੋਗਾ ਜਿੱਥੇ ਸਾਰੇ ਧਾਰਮਿਕ ਸਥਾਨ ਵੀ ਬੰਦ ਹੋ ਗਏ, ਹੱਥ ਖੜ੍ਹੇ ਕਰਤੇ ਵੀ, ਕਰੋਨਾ ਨਾਂ ਦਾ ਜਿਹੜਾ ਇਹ ਸਾਡੇ ਸਾਹਮਣੇ ਜਿੰਨ ਖੜ੍ਹਾ, ਇਹਨੂੰ ਵਿਗਿਆਨ ਹੀ ਕਾਬੂ ਕਰ ਸਕਦਾ, ਅਤੇ ਉਦੋਂ ਵੀ ਤੁਸੀਂ ਇਹ ਸਮਝੋ ਕਿ ਸ਼ਲੋਕਾਂ ਰਾਹੀਂ ਅਤੇ ਮਤਲਬ ਮੰਤਰਾਂ ਰਾਹੀਂ। ਕਈ ਤਾਂ ਇਹੋ ਜਿਹੇ ਨੇ ਉਹ ਕੰਪਿਊਟਰ 'ਤੇ ਕਹਿਣਗੇ ਜੀ ਅਸੀਂ ਮੰਤਰ ਦਾ ਪਾਸਵਰਡ ਬਦਲ ਦਾਂਗੇ, $100 ਦੀ ਫੀਸ ਜਮ੍ਹਾਂ ਕਰਾ ਦਿਉ ਅਤੇ ਘਰ ਦੇ ਵਿੱਚ ਕੋਈ ਕੈਂਸਰ ਦਾ ਮਰੀਜ਼ ਤੁਹਾਡੇ ਫਿਊਚਰ 'ਚ ਵੀ ਨਹੀਂ ਜੰਮੂਗਾ। ਲਓ ਜੀ, ਇਹ ਜਿਹਾ ਹਾਲ ਆ ਸਾਡੀ ਮਾਨਸਿਕਤਾ ਦਾ। ਖੈਰ, ਸਾਡਾ ਸਮਾਂ ਹੁਣ ਸਮਾਪਤੀ ਵਾਲਾ ਦੋਸਤੋ, ਹੁਣ ਆਪਾਂ ਕੱਲ੍ਹ ਨੂੰ ਗੱਲਾਂ ਕਰਾਂਗੇ ਜੀ 7 ਤੋਂ ਲੈ ਕੇ 8 ਵਜੇ ਤੱਕ ਸਵੇਰੇ ਅਤੇ ਦੁਪਹਿਰੇ 3 ਤੋਂ ਲੈ ਕੇ 4 ਵਜੇ ਤੱਕ। ਪਰ ਆ ਵੀਕਐਂਡ ਦੇ ਪ੍ਰੋਗਰਾਮ ਯਾਦ ਰੱਖਣਾ, ਤਰਖੀ ਸੁਸਾਇਟੀ ਵੱਲੋਂ 26 ਸਤੰਬਰ ਨੂੰ ਪ੍ਰੋਗਰਾਮ ਆ ਇਹ ਚੰਗੂਜ਼ੀ ਪਾਰਕ ਦੇ ਵਿੱਚ, ਅਤੇ ਫਿਰ 27 ਸਤੰਬਰ ਨੂੰ ਜਿਹੜੀ ਕੋਆਰਡੀਨੇਸ਼ਨ ਕਮੇਟੀ ਆ, ਫਾਰਮਰਸ ਕੋਆਰਡੀਨੇਸ਼ਨ ਕਮੇਟੀ ਕਹੀ ਔਰਗੇਨਾਈਜੇਸ਼ਨ ਦੀ ਬਣਾਈ ਹੋਈ ਹੈ ਫਾਰਮਰਸ ਦੇ ਹੱਕ ਦੇ ਵਿੱਚ, ਜਿਹੜਾ ਇੰਡੀਆ ਬੰਦ ਹੋ ਰਿਹਾ 27 ਸਤੰਬਰ ਨੂੰ ਸ਼ਾਮ ਨੂੰ ਇਹਨਾਂ ਨੇ ਇੱਥੇ ਪ੍ਰੋਟੈਸਟ ਕਰਨਾ ਜੀ ਆਪਣੇ ਸਟੀਲਸ ਅਤੇ ਹੋਰ ਅੰਟੈਰੀਓ ਸਟਰੀਟ ਦੇ ਕੋਨੇ ਦੇ ਉੱਤੇ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਆਵਾਜ਼ ਦੇ ਜ਼ਰੀਏ ਕੱਲ੍ਹ ਨੂੰ ਫਿਰ ਆਪਾਂ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है, खानदान और दोस्तों के साथ, टीम अराकीन के साथ, साथियों के साथ। कोविड-19 वैक्सीनेशन से बच्चों को मदद मिल सकती है दोबारा बच्चे बनने में। اپنے بچوں اور ان کے آس پاس کے لوگوں کے تحفظ میں مدد کریں. دستیابی پر اپنے بچوں کی ویکسینیشن بک کرائیں. حکومت کینیڈا کی طرف سے ایک پیغام.
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ. ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ. ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ. ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ. ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ. ਸ਼ਰਤਾਂ ਲਾਗੂ. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada. That's www.simpli.com/newtocanada.
ٹرکنگ والے ویرو